ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਆਪਣਾ ਗੁਰਸੇਵ ਸਦ ਹੀ ਰਮਹ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹ ਜਾਏ ਮਨ ਕੀ ਚੰਦ ਆਪਣਾ ਗੁਰਸੇਵ ਸਦ ਹੀ ਰਮਹ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹ ਜਾਏ ਮਨ ਕੀ ਚੰਦ ਮੇਰੇ ਮਨ ਜਾਪ ਪ੍ਰਭ ਕਾ ਨਾਉਂ ਸੁਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉਂ ਰਹਾਉਂ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸਰਨ ਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਉਂ ਲਿਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਗੁਰਿਆਈ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਪਾਵਨ ਸ੍ਰੀ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਉਸ ਪਾਵਨ ਮੁਖਵਾਕ ਦੀ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਹਰ ਰੋਜ਼ ਆਪ ਜੀ ਸ਼ਰਧਾ ਭਾਵਨਾ ਨਾਲ ਸੁਣਦੇ ਹੋ। ਅੱਜ ਦਾ ਜੋ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 501 ਦੇ ਉੱਤੇ ਸੁਭਾਇਮਾਨ ਹੈ। ਆਪਣੇ ਜੀਵਨ ਦੀ ਸਫਲਤਾ ਦੇ ਲਈ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਲਈ ਸਤਸੰਗਤ ਦੀਆਂ ਘੜੀਆਂ ਦਾ ਲਾਭ ਉਠਾ ਰਹੇ ਹੋ ਆਓ ਮਨ ਚਿੱਤ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ। ਆਪਣਾ ਗੁਰਸੇਵ ਸਦ ਹੀ ਰਮਹ ਗੁਣ ਗੋਬਿੰਦ।
ਗੁਜਰੀ, ਇਹਨੂੰ ਜਦੋਂ ਸ਼ਬਦ ਨੂੰ ਪੜ੍ਹਨਾ ਹੈ, ਇਹ ਦੁਲੈਂਕੜ ਨਾਲ ਹੀ ਆਉਂਦਾ। ਇੱਥੇ ਕਈ ਵਾਰੀ ਅਸੀਂ ਕਾਹਲੀ ਵਿੱਚ ਜਾਂ ਬੇਧਿਆਨੇ ਵਿੱਚ ਗੁਜਰੀ ਨੂੰ ਗੁਜਰੀ ਵੀ ਪੜ੍ਹ ਜਾਂਦੇ ਹਾਂ। ਗੁਜਰੀ ਇਹ ਰਾਗ ਹੈ, ਮਹੱਲਾ ਪੰਜਵਾਂ। ਮਹੱਲਾ ਸਰੂਪ, ਸਥਾਨ, ਪਾਤਸ਼ਾਹੀ। ਕਿਹੜੇ ਪਾਤਸ਼ਾਹ? ਪੰਜਵਾਂ, ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ। ਗੁਰੂ ਜੀ ਕੀ ਕਹਿ ਰਹੇ ਨੇ? ਆਪ ਨਾ ਗੁਰਸੇਵ ਸਦ ਹੀ ਆਪ ਨਾ, ਆਪਣਾ ਨਹੀਂ ਐੜੀ ਨੂੰ ਕੰਨਾ। ਸਤਿਗੁਰੂ ਜੀ ਕਹਿੰਦੇ ਨੇ ਆਪਣਾ ਗੁਰ ਸੇਵ ਸਦ ਹੀ। ਇਹ ਜਿਹੜੇ ਦਿਨ ਚੱਲ ਰਹੇ ਹੈ ਸ਼ਹੀਦੀ ਪੰਦਰਵਾੜੇ ਦੇ, ਥਾਂ ਪੁਰ ਥਾਂ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਇਹਨਾਂ ਦਿਨਾਂ ਨੂੰ ਯਾਦ ਕਰਦੀਆਂ ਨੇ। ਟੱਕਰ ਕਿਸ ਗੱਲ ਦੀ ਸੀ? ਸਾਹਿਬਜ਼ਾਦਿਆਂ ਦੇ ਸਾਹਮਣੇ ਕੀ ਗੱਲ ਰੱਖੀ ਗਈ? ਇੱਕੋ ਹੀ ਗੱਲ ਰੱਖੀ ਗਈ ਕਿ ਜੋ ਤੁਸੀਂ ਆਪਣੇ ਗੁਰੂ ਨੂੰ ਧਿਆਉਂਦੇ ਹੋ ਨਾ, ਜੋ ਤੁਹਾਡੇ ਮਨ ਦਾ ਅਕੀਦਾ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ, ਇਹ ਅਕੀਦਾ, ਇਹ ਯਕੀਨ ਛੱਡ ਦਿਓ ਅਤੇ ਫਿਰ ਕਿਹੜਾ ਅਕੀਦਾ ਮੰਨ ਲਓ? ਇਸਲਾਮਿਜ਼ਮ ਦਾ ਕਲਮਾ ਹੈ ਜਿਹੜਾ। ਕਲਮੇ ਦੇ ਦੋ ਹਿੱਸੇ ਨੇ, ਅੱਧੇ ਹਿੱਸੇ ਵਿੱਚ ਹੈ ਲਾ ਇਲਾਹ ਇਲਿਲਾ ਅਤੇ ਦੂਜਾ ਹਿੱਸਾ ਹੈ ਮੁਹੰਮਦ ਰਸੂਲ ਅੱਲਾ। ਅੱਧੇ ਹਿੱਸੇ ਦਾ ਮਤਲਬ ਹੈ ਕਿ ਰੱਬ ਇੱਕ ਹੈ, ਉਹਦੇ ਬਿਨਾਂ ਕੋਈ ਦੂਜਾ ਨਹੀਂ ਹੈ ਪੂਜਣ ਯੋਗ। ਪਰ ਨਾਲ ਜਿਹੜੀ ਉਹਨਾਂ ਗੱਲ ਕੀਤੀ, ਜੇ ਤੁਸੀਂ ਉਹਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਰਸੂਲ ਮੁਹੰਮਦ ਨੂੰ ਅਪਣਾਉਣਾ ਪਏਗਾ, ਹਜ਼ਰਤ ਮੁਹੰਮਦ ਸਾਹਿਬ ਨੂੰ ਹੀ ਵੱਡਾ ਮੰਨਣਾ ਪਏਗਾ। ਇਹ ਕਲਮਾ ਸੀ ਅਤੇ ਸਾਹਿਬਜ਼ਾਦਿਆਂ ਨੂੰ ਵੀ ਆਖਿਆ ਗਿਆ ਵੀ ਤੁਸੀਂ ਇਹ ਕਲਮਾ ਪੜ੍ਹ ਲਓ, ਤੁਹਾਨੂੰ ਦੁਨੀਆਂ ਦੇ ਸਾਰੇ ਸੁੱਖ, ਸਾਰੀਆਂ ਸਹੂਲਤਾਂ ਦੇ ਦਿੱਤੀਆਂ ਜਾਣਗੀਆਂ। ਪਰ ਗੁਰੂ ਕੀਆਂ ਲਾਲਾਂ ਨੇ ਨੀਹਾਂ ਦੇ ਵਿੱਚ ਖੜ ਕੇ ਜਕਾਰੇ ਛੱਡੇ, ਸੂਬੇ ਦੀ ਕਚਹਿਰੀ ਵਿੱਚ ਜਾ ਕੇ ਫਤਿਹ ਬੁਲਾਈ, ਆਪਣੇ ਕੋਮਲ ਪਿੰਡਿਆਂ ਦੇ ਉੱਤੇ ਸਖ਼ਤ ਸਜ਼ਾਵਾਂ ਝੱਲੀਆਂ, ਪਰ ਆਪਣੇ ਗੁਰੂ ਨੂੰ ਨਹੀਂ ਛੱਡਿਆ। ਇਹ ਸਾਡੇ ਲਈ, ਸਾਡੇ ਸਾਹਮਣੇ ਸਾਡਾ ਇਤਿਹਾਸ ਜਿਉਂਦਾ ਇਤਿਹਾਸ ਪਿਆ। ਅੱਜ ਛੋਟੀ ਜਿਹੀ ਕੋਈ ਗੱਲ ਹੋਵੇ, ਕੋਈ ਫੋੜਾ ਹੋ ਜਾਏ, ਕੋਈ ਫਿਣਸੀ ਹੋ ਜਾਏ, ਛੋਟਾ ਜਿਹਾ ਕੋਈ ਲਾਲਚ ਮਿਲ ਜਾਏ ਅਤੇ ਲੋਕ ਛਾਲਾਂ ਮਾਰ ਮਾਰ ਭੱਜੇ ਫਿਰਦੇ ਹੈ। ਸਾਡੇ ਸਾਹਿਬਜ਼ਾਦੇ, ਸਾਡੇ ਗੁਰੂ ਦੇ ਸਾਹਿਬਜ਼ਾਦਿਆਂ ਨੇ, ਸਾਡੇ ਬਾਬਿਆਂ ਨੇ ਸਾਡੇ ਸਾਹਮਣੇ ਸਾਧ ਸੰਗਤ ਇਤਿਹਾਸ ਰਚ ਕੇ ਦਿਖਾ ਦਿੱਤਾ ਕਿ ਲਹਿਰਾਂ ਭਾਵੇਂ ਲੱਖ ਆਉਣ, ਅਰਦਾਸ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਡੁੱਬਣ ਨਾ ਦਿਓ। ਨਾਨਕ ਲਹਿਰੀ ਲੱਖ ਸਿਆਣ, ਡੁੱਬਣ ਦੇ ਨਾ ਮਾਂ ਪਿਰੀ। ਹੇ ਮੇਰੇ ਪਿਆਰੇ, ਲੋਭ ਦੀਆਂ ਲਾਲਚ ਦੀਆਂ ਲਹਿਰਾਂ ਬੜੀਆਂ ਨੇ, ਲੋਭ ਲਹਿਰ ਅਤ ਨਿੱਜਰ ਵਾਜੈ, ਕਾਇਆ ਡੁੱਬੈ ਕੇਸਵਾ। ਇਹ ਮਨ ਰੂਪੀ ਤਨ ਡੁੱਬਦਾ ਹੈ, ਪਰ ਆਪ ਕਿਰਪਾ ਕਰਿਓ ਮੈਂ ਡੋਲਾ ਨਾ। ਤੇ ਇਸ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਵਸਾ ਕੇ, ਰਾਹ ਤੇ ਦੋਵੇਂ ਹੀ ਆ, ਇੱਕ ਲਿਵ ਦਾ ਰਾਹ ਹੈ, ਦੂਜਾ ਧਾਤ ਦਾ ਰਾਹ ਹੈ। ਲਿਵ ਧਾਤ ਦੋ ਰਾਹ ਹੈ, ਲਿਵ ਹੈ ਆਪਣੇ ਗੁਰੂ ਦੇ ਨਾਲ ਤੇ ਧਾਤ ਹੈ ਮਾਇਆ ਦੀ ਪਕੜ ਨਾਲ, ਲਾਲਚਾਂ ਦੇ ਨਾਲ, ਅਹੁਦਿਆਂ ਦੇ ਨਾਲ, ਪਦਵੀਆਂ ਦੇ ਨਾਲ ਮੋਹ ਹੋਣਾ। ਜਿਨ੍ਹਾਂ ਨੇ ਧਾਤ ਦਾ ਰਾਹ ਅਪਣਾਇਆ ਉਹਨਾਂ ਨੂੰ ਵੀ ਅੱਜ ਦੁਨੀਆ ਯਾਦ ਕਰਦੀ, ਜੁੱਤੀਆਂ ਮਾਰਦੀ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਦੋਂ ਸਾਹਿਬਜ਼ਾਦਿਆਂ ਨੂੰ ਗੰਗੂ ਝੂਠੇ ਬ੍ਰਾਹਮਣ ਨੇ ਜਾਨੀ ਖਾਂ ਅਤੇ ਮਾਨੀ ਖਾਂ ਦੇ ਕੋਲ ਸ਼ਿਕਾਇਤ ਕਰਕੇ ਗ੍ਰਿਫਤਾਰ ਕਰਵਾ ਦਿੱਤਾ ਅਤੇ ਉਹਨੂੰ ਮਿਲਿਆ ਕੀ ਸਾਧ ਸੰਗਤ, 200 ਰੁਪਈਆ ਇਨਾਮ, ਗੁਰੂ ਕੀਆਂ ਸਾਖੀਆਂ 'ਚ ਲਿਖਿਆ ਹੋਇਆ, 200 ਰੁਪਈਆ ਇਨਾਮ ਕੇਵਲ ਪ੍ਰਾਪਤ ਕੀਤਾ। ਅਤੇ ਉਹੀ ਜਿਹੜੀ ਮਾਇਆ ਮਾਤਾ ਜੀ ਕੋਲੋਂ ਲਈ ਸੀ, ਜਾ ਕੇ ਕਿਤੇ ਦੱਬ ਦਿੱਤੀ ਸੀ, ਮੁੜ ਕੇ ਲੱਭੀ ਨਾ, ਉਸੇ ਮਾਇਆ ਦੇ ਲਈ ਉਹਨਾਂ ਨੇ ਕੁੱਟ ਕੁੱਟ ਕੇ ਐਸਾ ਕਹਿਰ ਉਹਦੇ ਉੱਤੇ ਕੀਤਾ, ਕੁੱਟ ਕੁੱਟ ਕੇ ਮਾਰ ਦਿੱਤਾ। ਬਾਬਾ ਮਾਇਆ ਸਾਥ ਨਾ ਹੋਏ, ਇਹ ਵੀ ਜੀਵਨ ਹੈ। ਦੂਜੇ ਪਾਸੇ ਇੱਕ ਕੁੰਮਾ ਮਾਸ਼ਕੀ ਕਰਮਚੰਦ ਤੋਂ ਕਰਮੂ ਦੀਨ ਬਣ ਗਿਆ, ਪਰ ਅੰਦਰ ਹਿਰਦੇ ਵਿੱਚ ਪ੍ਰੇਮ ਹੈ, ਭਗਤੀ ਹੈ, ਸਹਿਬਜ਼ਾਦਿਆਂ ਦੀ ਸੇਵਾ ਕੀਤੀ, ਆਪਣੀ ਚੌਪੜੀ ਦੇ ਵਿੱਚ ਰਾਤ ਕਟਵਾਈ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ, ਜਦੋਂ ਪਤਾ ਲੱਗਾ ਨਾ, ਸਤਿਕਾਰਯੋਗ ਬਾਬਾ ਬੰਦਾ ਸਿੰਘ ਨੇ ਬੁਲਾਇਆ, ਉਹੀ ਕੁੰਮੇ ਮਾਸ਼ਕੀ ਦੇ ਸਾਹਮਣੇ ਢੇਰ ਲਾ ਦਿੱਤਾ ਦੌਲਤ ਦਾ, ਆਖਿਆ ਜੋ ਲੈਣਾ ਲੈ ਲੈ, ਅਤੇ ਉਹਨੇ ਅੰਮ੍ਰਿਤ ਛਕਿਆ, ਸਿੰਘ ਸਜਾ ਅਤੇ ਕਰਮ ਸਿੰਘ ਬਣਿਆ। ਅੱਜ ਦੁਨੀਆ ਯਾਦ ਕਰਦੀ ਉਸ ਕੁੰਮੇ ਮਾਸ਼ਕੀ ਦੀ, ਝੋਪੜੀ ਦੇ ਉੱਤੇ ਨਿਸ਼ਾਨ ਸਾਹਿਬ ਲੱਗਿਆ, ਅਸਥਾਨ ਬਣਿਆ, ਦੁਨੀਆ ਸਿਜਦੇ ਕਰਦੀ ਹੈ। ਗੰਗੂ ਬ੍ਰਾਹਮਣ ਦਾ ਪਿੰਡ ਜਿਹਨੂੰ ਸਹੇੜੀ ਕਿਹਾ ਜਾਂਦਾ, ਉਹਨੂੰ ਸਿੰਘਾਂ ਨੇ ਸਾਧ ਸੰਗਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਸੂਬੇਦਾਰ ਸਰਹੰਦ ਵਜ਼ੀਰ ਖਾਨ ਜੀ ਦੇ ਹੁਕਮ ਦੇ ਨਾਲ ਸਾਰਾ ਕੁਝ ਹੋਇਆ। ਅੱਜ ਕੋਈ ਕੁਛ ਵੀ ਬਣਨਾ ਚਾਹੇਗਾ, ਪਰ ਵਜ਼ੀਰ ਖਾਨ ਨਹੀਂ ਕੋਈ ਬਣਨਾ ਚਾਹੇਗਾ। ਜ਼ਾਲਮ ਸੀ, ਜ਼ੁਰਮਾਨਾ ਸੀ, ਅਤੇ ਮੁੜ ਕੇ ਬੁਰੇ ਦਾ ਅੰਤ ਵੀ ਬੁਰਾ, ਜੇ ਭਲੇ ਦਾ ਭਲਾ ਅੰਤ ਹੈ ਨਾ, ਤਾਂ ਬੁਰੇ ਦਾ ਬੁਰਾ ਅੰਤ ਹੈ। ਮੁੜ ਕੇ ਜਦੋਂ ਸਿੰਘਾਂ ਨੇ ਚੱਪੜਚਿੜੀ ਦੇ ਮੈਦਾਨ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਉਹਨੂੰ ਫੜਿਆ, ਪਾਪੀ ਨੂੰ, ਇੱਕ ਸਿੰਘ ਨੇ ਮਾਰ ਕੇ ਤਲਵਾਰ ਉਹਦਾ ਖੱਬਾ ਪਾਸਾ ਸੀ ਜਿਹੜਾ ਧੜ ਦੇ ਨਾਲ ਚੀਰ ਕੇ ਰੱਖ ਦਿੱਤਾ, ਲੱਤ ਦੇ ਵਿੱਚ ਰੱਸਾ ਪਾ ਕੇ ਲਟਕਾਇਆ ਕਿਲੇ ਦੇ ਸਾਹਮਣੇ, ਅੱਗ ਵਿੱਚ ਸੁੱਟਿਆ, ਉਹਦੇ ਪਿੰਜਰ ਨੂੰ ਕੁੱਤਿਆਂ ਨੇ ਖਾਧਾ, ਜੁੱਤੀਆਂ ਦੀ ਮਾਰ ਮਾਰੀ। ਦੀਵਾਨ ਜਿਹੜਾ ਸੁੱਚਾ ਆਨੰਦ ਕਹਾਉਂਦਾ ਸੀ, ਪੰਥ ਉਹਨੂੰ ਝੂਠਾ ਆਨੰਦ ਕਹਿੰਦਾ, ਉਹਨੂੰ ਕੁੱਟ ਕੁੱਟ ਕੇ, ਕੁੱਟ ਕੁੱਟ ਕੇ, ਨੱਕ 'ਚ ਨਕੇਲ ਪਾ ਕੇ, ਘੜੀਸੇ ਪਵਾਏ, ਕੌਡੀ ਕੌਡੀ ਭੀਖ ਮੰਗਾਈ, ਅਤੇ ਅੰਤ ਜਮਾਂ ਦੇ ਘਰ ਨੂੰ ਪਹੁੰਚਾਇਆ। ਦੋਵੇਂ ਰਾਹ ਨੇ, ਇੱਕ ਧਰਮ ਦਾ ਰਾਹ ਹੈ, ਇੱਕ ਅਧਰਮ ਦਾ ਰਾਹ ਹੈ, ਇੱਕ ਲਿਵ ਦਾ ਰਾਹ ਹੈ, ਇੱਕ ਧਾਤ ਦਾ ਰਾਹ ਹੈ। ਅਤੇ ਲਿਵ ਬਿਨਾ ਸੜ ਵੱਲ ਜਾਓਗੇ, ਨਿਮਾਣੇ ਹੋ ਜਾਓਗੇ। ਸੱਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ। ਅਤੇ ਸੱਚ ਦਾ ਰਾਹ ਸਤਸੰਗ ਸੱਚਖੰਡ ਨੂੰ ਜਾਂਦਾ ਹੈ। ਇਸ ਲਈ ਕਿਸੇ ਵੀ ਹਾਲਾਤ ਬਣ ਜਾਣ, ਤੰਗੀ ਤੁਰਸ਼ੀ ਆ ਜਾਏ, ਔਖੇ ਤੋਂ ਔਖੇ ਵੇਲੇ ਆ ਜਾਣ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪ ਨਾ ਗੁਰ ਸੇਵ ਸਦ ਹੀ, ਗੁਰਮੁਖੋ ਆਪਣੇ ਗੁਰੂ ਦਾ ਦਰ ਨਾ ਛੱਡਿਓ, ਆਪਣੇ ਗੁਰੂ ਨੂੰ ਸੇਵੋ, ਆਪਣੇ ਗੁਰੂ 'ਤੇ ਨਿਸ਼ਚਾ ਰੱਖੋ, ਆਪਣੇ ਗੁਰੂ 'ਤੇ ਭਰੋਸਾ ਰੱਖੋ। ਅੱਗੇ ਕੀ ਕਹਿੰਦੇ, ਰਮਹੋ ਗੁਣ ਗੋਬਿੰਦ, ਸੇਵ ਤੋਂ ਭਾਵ ਸੇਵਾ ਕਰੋ, ਆਪਣੇ ਗੁਰੂ ਦੇ ਚਰਨ ਫੜੋ, ਆਪਣੇ ਗੁਰੂ ਦੀ ਸੇਵਾ ਕਰੋ, ਅਤੇ ਨਾਲ ਇੱਕ ਕੰਮ ਹੋਰ ਕਰੋ। ਕਹਿੰਦੇ ਰਮਹੋ ਤੋਂ ਭਾਵ ਹੈ ਜਪਣਾ। ਸਤਿਗੁਰੂ ਜੀ ਕਹਿੰਦੇ ਨੇ ਗੁਣ ਗੋਬਿੰਦ, ਵਾਹਿਗੁਰੂ ਦੇ ਗੁਣ ਗਾਓ, ਵਾਹਿਗੁਰੂ ਦਾ ਨਾਮ ਜਪੋ, ਉਹਦਾ ਸਿਮਰਨ ਕਰੋ। ਭਾਈ ਪਰਮੇਸ਼ਰ ਦਾ ਸਿਮਰਨ ਕਦੇ ਨਾ ਛੱਡੋ, ਸਿਮਰਨ ਹੀ ਤੁਹਾਨੂੰ ਸ਼ਕਤੀ ਦਏਗਾ। ਸਿਮਰਨ ਹੀ ਤੁਹਾਨੂੰ ਉਡੋਲਤਾ ਦੇਵੇਗਾ। ਸਿਮਰਨ ਹੀ ਸੀ ਬਿਰਧ ਮਾਤਾ ਮਾਤਾ ਗੁਜਰੀ ਨੂੰ ਠੰਡੇ ਬੁਰਜ ਵਿੱਚ ਜਿਸਨੇ ਡੋਲਣ ਨਹੀਂ ਦਿੱਤਾ। ਸਿਮਰਨ ਦੀਆਂ ਵਰਕਤਾਂ ਸੀ, ਜਪਜੀ ਸਾਹਿਬ ਦੀ ਗੁੜਤੀ ਸੀ ਜੋ ਸਾਹਿਬਜ਼ਾਦਿਆਂ ਨੂੰ ਆਪਣੇ ਗੋਡਿਆਂ 'ਤੇ ਲਟਾ ਕੇ ਮਾਤਾ ਗੁਜਰੀ ਜੀ ਜਪਜੀ ਸਾਹਿਬ ਦੇ ਪਾਠ ਕਰਦੇ ਸਨ, ਬਾਣੀ ਪੜ੍ਹਦੇ ਸਨ, ਉਹਦੀ ਤਸੀਰ ਸੀ ਬਾਣੀ ਦੀ ਕਿ ਉਹ ਨੀਹਾਂ ਵਿੱਚ ਖੜ੍ਹੇ ਵੀ ਜਕਾਰੇ ਛੱਡਦੇ ਰਹੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਵਿੱਚ ਵੱਡੀ ਤਾਕਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਨਹੀਂ ਛੱਡਿਆ ਅਤੇ ਆਪਾਂ ਵੀ ਹੁਣ ਤਾਂ ਆਪਾਂ ਬੜੇ ਸੌਖੇ ਹਾਂ, ਬੜੀ ਸੁਖਾਲੀ ਜ਼ਿੰਦਗੀ ਹੈ, ਜੀਵਨ ਬੜਾ ਸੌਖਾ ਹੈ ਅਤੇ ਹੁਣ ਵੀ ਅਸੀਂ ਕੋਈ ਬਹਾਨੇਬਾਜ਼ੀਆਂ ਕਰੀਏ ਤਾਂ ਸ਼ੋਭਦੇ ਨਹੀਂ ਹਾਂ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਭਾਈ, ਇਹ ਬੜਾ ਸੁਖਦਾਈ ਹੈ।
ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚੰਦ।
ਸਾਸ ਸਾਸ ਅਰਾਧ ਹਰ ਹਰ, ਹਰੇਕ ਸਵਾਸ ਦੇ ਨਾਲ ਸਾਹ ਆ ਰਹੇ ਆ ਜਾ ਰਹੇ ਆ। ਸਤਿਗੁਰੂ ਕਹਿੰਦੇ ਹਰੇਕ ਸਵਾਸ ਨਾਲ ਵਾਹਿਗੁਰੂ ਨੂੰ ਅਰਾਧ ਜਾਣੀ ਜਪ, ਅੰਦਰ ਆਉਂਦਿਆਂ ਵਾਹਿਗੁਰੂ 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 ਵਾਹਿਗੁਰੂ, ਅੰਦਰ ਆਵੇ ਸਾਂ ਬਾਹਰ ਜਾਵੇ। ਇਹ ਜੋ ਮੈਂ ਬੋਲ ਰਿਹਾ ਇਹ 'ਤੇ ਫੋਕਸ ਇਸ ਤਰੀਕੇ ਨਾਲ ਕਰਿਓ ਵੀ ਮੈਂ ਜਿਵੇਂ ਕਹਿ ਰਿਹਾ ਉੱਦਾਂ ਕਰਨਾ। ਵਾਹਿਗੁਰੂ ਤੁਸੀਂ ਕਿਵੇਂ ਵੀ ਜਪ ਸਕਦੇ ਹੋ, ਵਾਹਿਗੁਰੂ 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 ਇੱਕ ਸਵਾਸ 'ਚ ਕਈ ਵਾਰੀ ਵੀ ਜਪ ਸਕਦੇ ਹੋ, ਇੱਕ ਸਵਾਸ 'ਚ ਇੱਕ ਵਾਰੀ ਵੀ ਜਪ ਸਕਦੇ ਹੋ। ਇੱਕੋ ਹੀ ਮੰਤਰ ਨੂੰ ਗੁਰਮੰਤਰ ਨੂੰ ਚਾਰ ਸਵਾਸਾਂ 'ਚ ਵੀ ਜਪ ਸਕਦੇ ਹੋ ਵਾਹਿਗੁਰੂ। ਅਨੇਕਾਂ ਵਿਧੀਆਂ ਨੇ, ਜਿੱਥੇ ਕਿਤੇ ਮਨ ਟਿਕ ਜਾਏ ਟਿਕਾ ਲਓ, ਧਿਆਨ ਗੁਰਮੰਤਰ 'ਤੇ ਦੇਣਾ, ਨਾ ਕਿ ਕਿਸੇ ਦੀ ਦੱਸੀ ਵਿਧੀ ਦੇ ਪਿੱਛੇ, ਜੁਗਤੀ ਦੇ ਪਿੱਛੇ ਤੁਰਦੇ ਫਿਰਦੇ ਰਹਿਣਾ। ਹਰੇਕ ਜੁਗਤੀ ਵਾਹਿਗੁਰੂ ਨੂੰ ਮਿਲਾ ਦੇਗੀ ਅਗਰ ਉਹਦੇ ਵਿੱਚ ਨਾਮ ਦਾ ਆਧਾਰ ਅਤੇ ਆਸਰਾ ਹੋਏਗਾ। ਇਸ ਲਈ ਸਤਿਗੁਰੂ ਜੀ ਕਹਿੰਦੇ ਆਪਣੇ ਸਵਾਸਾਂ ਨੂੰ ਸਫਲਾ ਬਣਾਓ। ਸਾਸ ਸਾਸ ਅਰਾਧ ਹਰ ਹਰ, ਹਰੀ ਵੀ ਉਹਦਾ ਨਾਮ, ਵਾਹਿਗੁਰੂ ਵੀ ਉਹਦਾ ਨਾਮ, ਮਹਾਰਾਜ ਕਹਿੰਦੇ ਪ੍ਰਭੂ ਵੀ ਉਹਦਾ ਨਾਮ, ਉਹਦਾ ਨਾਮ ਜਪੋ ਹੋਏਗਾ ਕਿ। ਗਰੀਬ ਨਵਾਜ ਕਹਿੰਦੇ ਲਹਿ ਜਾਏ ਮਨ ਕੀ ਚਿੰਦ, ਮਨ ਦੀ ਜਿਹੜੀ ਚਿੰਤਾ ਨਾ ਪਰੇਸ਼ਾਨੀ ਹੈ ਨਾਮ ਜਪਣ ਨਾਲ ਦੂਰ ਹੋ ਜਾਏਗੀ। ਅੱਜ ਦੇ ਸਮੇਂ ਵਿੱਚ ਤਨ ਕਰਕੇ ਉਹਨੇ ਪਰੇਸ਼ਾਨ ਨਹੀਂ ਲੋਕ ਜਿੰਨੇ ਮਨ ਕਰਕੇ ਪਰੇਸ਼ਾਨ ਹਨ। ਮਾਨਸਿਕ ਦਬਾਅ ਬਹੁਤ ਬਣੇ ਵਧਿਆ ਹੋਇਆ, ਤਣਾਅ ਬਹੁਤ ਵਧਿਆ ਹੋਇਆ, ਮਾਨਸਿਕ ਪ੍ਰੋਬਲਮਾਂ ਬਹੁਤ ਨੇ, ਮਨ ਦੀ ਉਡਾਰੀ ਬੜੀ ਹੈ, ਬੰਦਿਆਂ ਦੇ ਮਨ ਕਾਬੂ ਨਹੀਂ, ਮਨ ਝੁਰਦਾ ਪਿਆ ਫਿਕਰਾਂ ਵਿੱਚ ਹੈ। ਸੱਚੇ ਪਾਤਸ਼ਾਹ ਕੀ ਕਰੀਏ? ਗਰੀਬ ਨਵਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਜਪ ਕੇ ਵੇਖੋ, ਨਾਮ ਵਿੱਚ ਇਤਨੀ ਤਾਕਤ ਹੈ। ਅਗਰ ਗੁਰਮੁਖੋ ਨਾਮ ਜਪੋਗੇ, ਨਾਮ ਜਪਣ ਦੇ ਨਾਲ ਤੁਹਾਡੀ ਚਿੰਤਾ, ਤੁਹਾਡੀ ਪਰੇਸ਼ਾਨੀ, ਤੁਹਾਡੀ ਫਿਕਰ ਦੂਰ ਹੋ ਜਾਏਗੀ।
ਮੇਰੇ ਮਨ ਜਾਪ ਪ੍ਰਭ ਕਾ ਨਾਉ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਆਪਣੇ ਮਨ ਨੂੰ ਵੀ ਸੰਬੋਧਨ ਕਰਦੇ ਆ। ਗੁਰਮੁਖੋ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ, ਪ੍ਰਥਮ ਹੈ ਮਨ ਪ੍ਰਬੋਧਾ ਆਪਣਾ, ਪਹਿਲਾਂ ਆਪਣੇ ਮਨ ਨੂੰ ਵੇਖੋ, ਜਰਾ ਨਜ਼ਰ ਮਾਰੋ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਬੰਦੇ ਨੇ ਮਨ ਜਿੱਤ ਲਿਆ ਸਾਰਾ ਕੁਛ ਕਾਬੂ ਕਰ ਲਿਆ। ਜਪਜੀ ਸਾਹਿਬ ਵਿੱਚ ਮਨ ਜੀਤਾ ਜਗ ਜੀਤ, ਮਾਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਦੀ ਵੱਡੀ ਗੱਲ ਹੈ। ਇਸ ਲਈ ਕਹਿੰਦੇ ਹਨ ਮੇਰੇ ਮਨ, ਹੇ ਮੇਰੇ ਮਨ, ਜੀ ਹਜ਼ੂਰ ਪਾਤਸ਼ਾਹ ਹਾਜ਼ਰ ਹਾਂ ਜੀ, ਹੁਕਮ ਕਰੋ। ਬਈ ਮਨਾ ਹਾਜ਼ਰ ਹੈ, ਗੈਰ ਹਾਜ਼ਰ ਤਾਂ ਨਹੀਂ, ਜਿਵੇਂ ਦਸਮੇਸ਼ ਪਿਤਾ ਜੀ ਨੇ ਆਖਿਆ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਾਜੀ ਤੇਰਾ ਮਨ ਟਿਕਾਣੇ ਨਹੀਂ, ਕਾਜੀ ਤਾਂ ਕਵਨ ਕਤੇ ਵਖਾਨੇ, ਤੇਰਾ ਮਨ ਟਿਕਾਣੇ ਹੀ ਨਹੀਂ। ਐ ਨਵਾਬ ਦੌਲਤ ਖਾਨ ਤੇਰਾ ਮਨ ਵੀ ਟਿਕਾਣੇ ਨਹੀਂ, ਘੋੜੇ ਖਰੀਦਦੇ ਵੰਧਦੇ ਫਿਰਦੇ ਹੋ। ਜੀ ਹਜ਼ੂਰ ਗਲਤੀ ਹੋ ਗਈ। ਹਾਂ ਬਈ ਮਨ ਤੂੰ ਟਿਕਾਣੇ ਹੈ? ਸਤਿਗੁਰੂ ਜੀ ਕਹਿੰਦੇ ਮੇਰੇ ਮਨ, ਕਹਿੰਦਾ ਹਾਂਜੀ ਮਹਾਰਾਜ ਹਾਜ਼ਰ ਹੈ ਮਨ, ਹੁਕਮ ਕਰੋ। ਕਹਿੰਦੇ ਫਿਰ ਜੇ ਹਾਜ਼ਰ ਹੈ ਜਾਪ ਪ੍ਰਭ ਕਾ ਨਾਉ, ਪ੍ਰਭੂ ਦੇ ਨਾਮ ਦਾ ਜਾਪ ਕਰੋ, ਸਿਮਰਨ ਕਰੋ, ਮਨ ਨੂੰ ਸ਼ਬਦ ਨਾਲ ਜੋੜੋ। ਜਦੋਂ ਰਹਿਤ ਮਰਿਆਦਾ ਪੜ੍ਹਦੇ ਹਾਂ, ਸਿੱਖ ਰਹਿਤ ਮਰਿਆਦਾ ਅਤੇ ਵਾਹਿਗੁਰੂ ਨਾਮ ਅਭਿਆਸ ਦੇ ਚੈਪਟਰ ਹੇਠਾਂ ਤੁਹਾਨੂੰ ਪਤਾ ਲੱਗੇਗਾ ਵੀ ਨਾਮ ਕਿਵੇਂ ਜਪਣਾ। ਸਿੱਖ ਦੀ ਰਹਿਣੀ ਵਿੱਚ ਜਦੋਂ ਆਪਾਂ ਪੜ੍ਹਾਂਗੇ ਨਾ, ਇੱਕ ਪੰਥਕ ਇੱਕ ਸਖਸ਼ੀ ਦੋ ਤਰ੍ਹਾਂ ਦੀ ਰਹਿਣੀ ਹੈ। ਸਖਸ਼ੀ ਰਹਿਣੀ ਵਿੱਚ ਵੀ ਇਹ ਦੱਸਿਆ ਕਿ ਗੁਰੂ ਕਾ ਸਿੱਖ ਆਪਣੀ ਬਾਣੀ ਪੜ੍ਹੇ, ਨਿਤਨੇਮ ਕਰੇ ਔਰ ਸਿਮਰਨ ਕਰੇ ਵਾਹਿਗੁਰੂ ਗੁਰਮੰਤਰ ਦਾ। ਗੁਰੂ ਕੇ ਸਿੱਖੋ, ਵਾਹਿਗੁਰੂ ਦਾ ਨਾਮ ਜੀਵਨ ਦਾ ਆਧਾਰ ਹੈ। ਸਾਚਾ ਨਾਮ ਮੇਰਾ ਆਧਾਰੋ, ਨਾਮ ਤੋਂ ਅਸੀਂ ਟੁੱਟ ਗਏ ਅਤੇ ਸਮਝੋ ਮੂਲ ਨਾਲੋਂ ਟੁੱਟ ਗਏ। ਅਤੇ ਜਿਹੜਾ ਕੋਈ ਫੁੱਲ ਕੋਈ ਪੱਤਾ ਆਪਣੇ ਮੂਲ ਨਾਲੋਂ ਟੁੱਟ ਜਾਂਦਾ, ਉਹਦੀ ਕੋਈ ਕੀਮਤ ਨਹੀਂ ਪਿਆ ਕਰਦੀ, ਉਹ ਰੁਲਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਜੀਵਨ ਦਾ ਆਧਾਰ ਨਾਮ ਹੈ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰੇ ਨਾਮ ਦਾ ਹੀ ਆਸਰਾ ਹੈ। ਨਾਮ ਬਹੁਤ ਵੱਡੀ ਤਾਕਤ ਹੈ, ਨਾਮ ਦੀ ਬਹੁਤ ਵੱਡੀ ਸ਼ਕਤੀ ਹੈ। ਇਸ ਨੂੰ ਕਬੂਲੋ, ਇਸ ਨੂੰ ਮੰਨੋ। ਲਗਭਗ 7-8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ। ਸਿੰਘਾਂ ਦੇ ਕੋਲ ਖਾਣ ਨੂੰ ਰਾਸ਼ਨ ਮੁੱਕ ਗਿਆ, ਕੇਵਲ ਬੌਲੀ ਸਾਹਿਬ ਦੇ ਅੰਦਰ ਜਲ ਸੀ, ਜਲ ਪੀਣਾ, ਥੋੜੇ ਬਹੁਤੇ ਛੋਲੇ ਛਕ ਲੈਣੇ। ਇੱਥੋਂ ਤੱਕ ਵੀ ਇਤਿਹਾਸਕ ਗ੍ਰੰਥਾਂ ਵਿੱਚ ਮਿਲਦਾ ਹੈ ਕਿ ਰੁੱਖਾਂ ਦੇ ਪੱਤੇ ਵੀ ਸੂਤ ਸੂਤ ਕੇ ਉਬਾਲ ਕੇ ਗੁਰੂ ਕੇ ਸਿੰਘਾਂ ਛਕ ਲਏ ਅਤੇ ਕਿਸ ਚੀਜ਼ ਦੇ ਆਸਰੇ ਆਪਣੇ ਆਪ ਨੂੰ ਟੋਰੀ ਗਏ। ਉਹ ਨਾਮ ਦਾ ਹੀ ਆਸਰਾ ਸੀ, ਬਾਣੀ ਦਾ ਹੀ ਆਸਰਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਵੀ ਹੈ ਔਰੰਗਜ਼ੇਬ ਨੂੰ, ਔਰੰਗਜ਼ੇਬ ਤੇਰੇ ਕੋਲ ਫੌਜ ਬੜੀ ਸੀ, ਧਨ ਬੜਾ ਸੀ, ਪਰ ਤੇਰੇ ਕੋਲ ਕਮਜ਼ੋਰੀ ਕਮੀ ਪਤਾ ਕੀ ਸੀ? ਜੋ ਤੂੰ ਹਾਰ ਗਿਆ, ਜੋ ਜ਼ਫਰਨਾਮਾ ਫਤਿਹ ਦੀ ਚਿੱਠੀ ਲਿਖਦੇ ਆ, ਤੇਰੇ ਬੰਦਿਆਂ ਕੋਲ ਔਰ ਤੇਰੇ ਕੋਲ ਨਾਮ ਦੀ ਕਮਜ਼ੋਰੀ ਸੀ, ਨਾਮ ਦਾ ਆਸਰਾ ਨਹੀਂ ਸੀ। ਜ਼ਫਰਨਾਮੇ ਦੇ ਮੈਂ ਦੋ ਸ਼ੇਰ ਵੀ ਪੜ੍ਹ ਦਿੰਦਾ, ਚਲੋ। ਤੁਰਾ ਅਗਰ ਨਜ਼ਰਸਤ ਲਸ਼ਕਰ ਵਜ਼ਰ ਕੇ ਮਾਰਾ ਨਿਗਾਹ ਅਸਤ ਜਜਦਾ ਸ਼ੁਕਰ ਕੇ ਊਰਾ ਗੁਰੂ ਰਸਤ ਬਰੋ ਮੁਲਕ ਮਾਲ ਕਿ ਮਾਰਾ ਪਨਾ ਅਸਤ ਜਜਦਾ ਅਕਾਲ। ਤੇਰੇ ਤੈਨੂੰ ਇਸ ਗੱਲ ਦਾ ਬੜਾ ਮਾਣ ਸੀ, ਤੇਰੇ ਕੋਲ ਬਹੁਤ ਧਨ ਦੌਲਤ ਬਹੁਤ ਕੁਝ ਹੈ, ਪਰ ਮੇਰੇ ਕੋਲ ਵੀ ਇੱਕ ਚੀਜ਼ ਸੀ ਜੋ ਤੂੰ ਦੇਖੀ ਨਹੀਂ, ਤੈਨੂੰ ਸਮਝ ਨਹੀਂ ਲੱਗੀ, ਉਹ ਜਜਦਾ ਅਕਾਲ, ਅਕਾਲ ਪੁਰਖ ਵਾਹਿਗੁਰੂ, ਉਹਦੀ ਸ਼ਰਨ, ਉਹਦਾ ਨਾਮ। ਅਤੇ ਜਿਸ ਵੱਲ ਉਹ ਹੋਵੇ ਉਹਨੂੰ ਡਰ ਨਹੀਂ ਹੈ। ਹੁਮਾਰਾ ਕਸੇ ਸਾਇਆ ਆਇਦ ਵਾਜ਼ੇਰ ਬਰੋ ਦਸ਼ਤ ਦਾਰਦ ਨਾ ਜਾਗੋ ਦਲੇਰ। ਤੂੰ ਹੁਮਾਂ ਪੰਛੀ ਸੁਣਿਆ ਹੋਣਾ, ਹੁਮਾਂ ਪੰਛੀ ਬਾਰੇ ਤੂੰ ਪੜ੍ਹਿਆ ਹੋਣਾ। ਹੁਮਾਂ ਪੰਛੀ ਦਾ ਇਹ ਜਗਤ ਪ੍ਰਸਿੱਧ ਕੌਲ ਹੈ ਕਿ ਜੇ ਕਿਸੇ ਚਿੜੀ ਦੇ ਉੱਤੇ ਵੀ ਉਹਦਾ ਪਰਛਾਵਾਂ ਪੈ ਜਾਏ ਤਾਂ ਉਹ ਚਿੜੀ ਵੀ ਤਾਕਤਵਰ ਹੋ ਜਾਂਦੀ, ਬਾਜਾਂ ਨੂੰ ਨੇੜੇ ਨਹੀਂ ਲੱਗਣ ਦਿੰਦੀ। ਅਤੇ ਮਹਾਰਾਜ ਕਹਿੰਦੇ ਸਾਡੇ ਸਿਰ ਦੇ ਉੱਤੇ ਹੱਥ ਉਸ ਜਜਨਾ ਅਕਾਲ, ਉਸ ਅਕਾਲ ਪੁਰਖ ਵਾਹਿਗੁਰੂ ਦਾ, ਉਹਦੀ ਤਾਕਤ ਕਰਕੇ ਹੀ ਇੱਕ ਪਾਸੇ ਤੇਰੀ 10 ਲੱਖ ਦੀ ਫੌਜ ਅਤੇ ਦੂਜੇ ਪਾਸੇ ਮੇਰੇ 40 ਸਿੰਘ ਭੁੱਖੇ ਪਾਣੇ। ਦੇਖੋ ਕੀ ਕਰ ਸਕਦੇ ਸੀ। ਗੁਰਸ਼ ਨੇ ਚੇ ਕਾਰੇ ਕੁਨੰਦ ਚਿਹਲ ਨਰ ਕਿ 10 ਲੱਖ ਬਰ ਆਇਦ ਬਰੋ ਬੇਖਬਰ ਬਿਨਾਂ ਦੱਸੇ ਹੀ ਆ ਗਏ, ਪਰ ਫਿਰ ਵੀ ਜਿੱਤ ਮੇਰੀ ਹੋਈ ਹੈ। ਕਿਸ ਚੀਜ਼ ਦਾ ਆਸਰਾ ਜੀ? ਜਦੋਂ ਪੜ੍ਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦੀਆਂ ਹੀ ਸਿਫਤਾਂ ਕਰਦੇ, ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੋ ਰਹੀਮ ਅਮਾ ਬਖਸ਼ ਬਖਸ਼ਿੰ ਦੋ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਨਾ ਤਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾ ਬੰਦ ਬਖਸ਼ਿੰ ਦੋ ਐਸ਼ਰਸ਼। ਕਿੰਨੀਆਂ ਸਿਫਤਾਂ ਦਾ ਮਾਲਕ ਹੈ। ਅਤੇ ਗੁਰਬਾਣੀ ਰੋਜ਼ ਪੜ੍ਹਨ ਵਾਲੇ ਹਾਂ, ਗੁਰਬਾਣੀ ਕਹਿੰਦੀ ਹੈ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਤੇਰੇ ਘਰੇ ਕਿਸੇ ਚੀਜ਼ ਦੀ ਕਮੀ ਹੈ? ਨਹੀਂ ਹੈ। ਲੈਣ ਵਾਲੇ ਥੱਕ ਜਾਂਦੇ, ਤੇਰੇ ਘਰ ਘਾਟਾ ਨਹੀਂ ਦੇਦਾ, ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ? ਉਹ ਹੈ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਚਾ ਚੜਿਆ ਰਹੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਚਾਹ ਹੋਵੇ ਅੰਦਰ, ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਹੇ ਵਾਹਿਗੁਰੂ ਕਿਰਪਾ ਕਰੋ। ਕੀ ਭਾਈ ਚਾਹੁੰਦੇ? ਮੇਰੇ ਮਨ ਜਾਪ ਪ੍ਰਭ ਕਾ ਨਾਉ, ਉਹ ਮੇਰਿਆ ਮਨਾ ਪ੍ਰਭੂ ਦਾ ਵਾਹਿਗੁਰੂ ਜੀ ਦਾ ਨਾਮ ਜਪੀ, ਨਾਮ ਤੋਂ ਅਵੇਸਲੇ ਨਾ ਹੋਇਓ। ਜਦੋਂ ਜਿੰਨੇ ਸਿੰਘ ਬੈਠੇ ਆ, ਅੰਮ੍ਰਿਤ ਤੇ ਬਹੁਤਿਆਂ ਨੇ ਛਕਿਆ ਹੋਏਗਾ, ਹਰੇਕ ਸਿੰਘ ਲਈ ਲਾਜ਼ਮੀ ਅੰਮ੍ਰਿਤ ਛਕਣਾ। ਪਹਿਲੀ ਗੱਲ ਇੱਥੋਂ ਸ਼ੁਰੂ ਹੁੰਦੀ, ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੈ। ਅਤੇ ਜਦੋਂ ਆਪ ਜੀ ਅੰਮ੍ਰਿਤ ਛਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਤੇ, ਕੇਸਗੜ੍ਹ ਸਾਹਿਬ ਤੇ, ਦਮਦਮਾ ਸਾਹਿਬ ਜਾਂ ਕਿਤੇ ਹੋਰ ਫਤਿਹਗੜ੍ਹ ਸਾਹਿਬ, ਸਾਡੇ ਅੰਬ ਸਾਹਿਬ ਵੀ ਹਰੇਕ ਸੰਗਰਾਂਦ ਨੂੰ ਅੰਮ੍ਰਿਤ ਸੰਚਾਰ ਹੁੰਦਾ, ਜਿੱਥੇ ਵੀ ਤੁਸੀਂ ਅੰਮ੍ਰਿਤ ਛਕਦੇ ਹੋ ਤੇ ਪੰਜ ਪਿਆਰੇ ਸਿੰਘ ਸਾਹਿਬਾਨ ਤੁਹਾਨੂੰ ਨਾਮ ਜਪਣ ਦੀ ਤਾਕੀਦ ਕਰਦੇ ਹੀ ਹੈ ਨਾ। ਜਿੱਥੇ ਹੋਰ ਰਹਿਤਾਂ ਦਿੰਦੇ ਆ, ਉੱਥੇ ਪੰਜ ਪਿਆਰੇ ਇੱਕ ਸੁਰ ਹੋ ਕੇ ਨਾਮ ਜਪਣ ਦੇ ਲਈ ਉਪਦੇਸ਼ ਦਿੰਦੇ ਆ ਵੀ ਗੁਰਸਿੱਖ ਨੇ ਨਾਮ ਜਪਣਾ, ਮੂਲ ਮੰਤਰ ਔਰ ਗੁਰਮੰਤਰ ਦਿੰਦੇ ਆ। ਅਤੇ ਸਭ ਨਾਲੋਂ ਵੱਧ ਜੇ ਅਸੀਂ ਕਿਸੇ ਚੀਜ਼ ਨੂੰ ਭੁਲਾਇਆ ਤੇ ਸਤਸੰਗਤ ਨਾਮ ਤੋਂ ਅਸੀਂ ਅਵਿਸਲੇ ਹੋਏ ਹਾਂ। ਹਰੇਕ ਸਿੱਖ ਦੇ ਜੀਵਨ ਵਿੱਚ ਵਾਹਿਗੁਰੂ ਜੀ ਦਾ ਨਾਮ ਹੋਣਾ ਚਾਹੀਦਾ, ਸਖਸ਼ੀ ਜੀਵਨ ਦੇ ਵਿੱਚ ਪਰਸਨਲ। ਸਭ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਹਿਤਨਾਮਾ ਪੜ੍ਹੀਏ ਤੇ ਗੁਰੂ ਸਤਿਗੁਰੂ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੁਹਾਨੂੰ ਸਾਰਿਆਂ ਨੂੰ ਸ਼ਬਦ ਯਾਦ ਹੈ, ਇਹ ਮੈਂ ਉੱਧਰ ਨੂੰ ਨਹੀਂ ਪੈਣਾ, ਪਰ ਇਸ਼ਾਰਾ ਮਾਤਰ ਸਮਝ ਲਓ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਸਭ ਤੋਂ ਪਹਿਲਾਂ ਉੱਠਦੇ ਹਾਂ, ਅੱਖ ਖੁੱਲਦੀ ਸਾਰ ਤੁਹਾਡੀ ਚੇਤਨਾ ਵਿੱਚ ਵਾਹਿਗੁਰੂ ਦਾ ਨਾਮ ਜੁੜਿਆ ਹੋਵੇ, ਸਭ ਤੋਂ ਪਹਿਲਾਂ ਤੁਹਾਨੂੰ ਯਾਦ ਆਉਂਦਾ। ਸਤਿਗੁਰੂ ਕਹਿੰਦੇ ਹੇ ਮੇਰੇ ਮਨ, ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ, ਉਹਦਾ ਨਾਮ ਧਿਆਇਆ ਕਰ, ਸਿਮਰਿਆ ਕਰ ਪ੍ਰਭੂ ਦਾ।
ਸੁਖ ਸਹਿਜ ਆਨੰਦ ਪਾਵੇ, ਮਿਲੇ ਨਿਰਮਲ ਥਾਵ।
ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਤੈਨੂੰ ਸੁੱਖ ਮਿਲੇਗਾ, ਤੇਰੇ ਮਨ ਨੂੰ ਟਕਾ ਮਿਲੇਗਾ। ਜੋ ਤੜਫਦਾ ਪਿਆ ਨਾ, ਭੱਠੀ 'ਚ ਪਏ ਦਾਣੇ ਦੀ ਤਰ੍ਹਾਂ ਤਪੀ ਜਾਂਦਾ ਮਨ, ਜੀਉ ਤਪਤ ਹੈ ਬਾਰੋ ਬਾਰ। ਇੰਨੀ ਵਾਰ ਤਾਂ ਘਰ ਦਾ ਤਵਾ ਵੀ ਨਹੀਂ ਤਪਦਾ ਹੋਣਾ ਸਾਡਾ, ਜਿੰਨਾ ਸਾਡਾ ਮਨ ਤਪਦਾ। ਹਰ ਵੇਲੇ ਹੀ ਤਪੀ ਜਾਂਦਾ, ਹਰ ਵੇਲੇ ਹੀ ਤਪਿਆ ਫਿਰਦਾ। ਮਹਾਰਾਜ ਕਿਰਪਾ ਕਰੋ, ਠੰਡਾ ਕਿਵੇਂ ਹੋਵੇ, ਸੁੱਖ ਕਿਵੇਂ ਮਿਲੇ। ਤੜਫਦੇ ਹਾਂ, ਘਰ ਘਰ ਅੱਗ ਲੱਗੀ ਪਈ ਹੈ, ਜਦੋਂ ਉੱਚੇ ਚੜ੍ਹ ਕੇ ਵੇਖਦੇ ਹਾਂ। ਮਹਾਰਾਜ ਕਹਿੰਦੇ ਇਸ ਅੱਗ ਦਾ ਇਲਾਜ ਹੈ, ਉਹ ਕੀ ਆ? ਵਾਹਿਗੁਰੂ ਦਾ ਨਾਮ। ਨਾਮ ਜਪੋਗੇ ਤੇ ਸੁੱਖ ਮਿਲੇਗਾ ਜੀਵਨ ਦੇ ਵਿੱਚ, ਟਕਾ ਮਿਲੇਗਾ, ਸਹਿਜ ਅਡੋਲਤਾ ਮਿਲੇਗੀ। ਮਨ ਡੋਲੇਗਾ ਨਹੀਂ, ਡਗਮਗ ਛਾੜ ਰਹੇ ਮਨ ਬੌਰਾ, ਫਿਰ ਟਿਕ ਜਾਏਗਾ ਆਨੰਦ। ਦੁਆਇਤ ਤੋਂ ਮੁਕਤੀ ਮਿਲ ਜਾਏਗੀ, ਤੂੰ ਤੇਰੀ ਮੈਂ ਮੇਰੀ, ਆਨੰਦ ਮਿਲ ਜਾਏਗਾ। ਆਨੰਦ ਦੀ ਵਿਆਖਿਆ ਹੀ ਨਹੀਂ ਕੀਤੀ ਜਾ ਸਕਦੀ ਬਹੁਤੀ, ਅਨਦੁਆਇਤ, ਜਿੱਥੇ ਦੁਆਇਤ ਮੁੱਕ ਜਾਏ, ਸੁਰਤ ਇੱਕ ਨਾਲ ਜੁੜ ਜਾਏਗੀ, ਭਾਵੇਂ ਤੈਨੂੰ ਪ੍ਰਾਪਤ ਹੋ ਜਾਏਗਾ। ਮਿਲੀ ਨਿਰਮਲ ਥਾਂ, ਨਿਰਮਲ ਥਾਂ ਗੁਰੂ ਦੇ ਚਰਨਾਂ ਵਿੱਚ, ਸੱਚਖੰਡ ਦੇ ਵਿੱਚ। ਭਾਈ ਡੱਲਾ ਕਹਿੰਦਾ ਸੀ, ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਇੱਕ ਪੀੜ੍ਹੀ ਜਿੰਨੀ ਥਾਂ ਦੇ ਦਿਓ ਸੱਚੇ ਪਾਤਸ਼ਾਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਈ ਬੜੀ ਸੇਵਾ ਕੀਤੀ ਉਹਨੇ। ਵਜ਼ੀਰ ਖਾਨ ਨੇ ਚਿੱਠੀਆਂ ਭੇਜੀਆਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਾਡੇ ਹਵਾਲੇ ਕਰ ਦਿਉ, ਨਹੀਂ ਤੁਹਾਨੂੰ ਮਾਰ ਦਿੱਤਾ ਜਾਏਗਾ, ਤੁਹਾਡੀਆਂ ਜਗੀਰਾਂ ਖੋਹ ਲਈਆਂ ਜਾਣਗੀਆਂ, ਤੁਹਾਡੀ ਚੌਧਰ ਖੋਹ ਲਈ ਜਾਏਗੀ, ਗੁਰੂ ਜੀ ਨੂੰ ਸਾਡੇ ਹਵਾਲੇ ਕਰ ਦੇ। ਉਹਨੇ ਚਿੱਠੀਆਂ ਦੇ ਬੜੇ ਧੜੱਲੇ ਨਾਲ ਜਵਾਬ ਦਿੱਤੇ ਗੁਰਮੁਖ ਨੇ, ਕਹਿੰਦਾ ਜਿੰਨਾ ਚਿਰ ਮੇਰੇ, ਮੇਰੇ ਪਰਿਵਾਰ ਦੇ, ਮੇਰੇ ਸੂਰਮਿਆਂ ਦੇ ਸਰੀਰ 'ਚ ਇੱਕ ਵੀ ਖੂਨ ਦਾ ਕਤਰਾ ਹੈ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਝਾਕ ਨਹੀਂ ਸਕਦਾ। ਅਸੀਂ ਲੜਾਂਗੇ, ਜੂਝਾਂਗੇ, ਤੇਰੀ ਫੌਜ ਆਏਗੀ, ਲੜਦਿਆਂ ਮਰ ਗਏ, ਸ਼ਹੀਦੀਆਂ ਵੀ ਪਾਉਣ ਨੂੰ ਤਿਆਰ ਹਾਂ, ਪਰ ਅਸੀਂ ਆਪਣਾ ਗੁਰੂ ਹਮੇਸ਼ਾ ਆਪਣੇ ਹਿਰਦੇ 'ਚ ਧਿਆਉਂਦੇ ਹਾਂ, ਗੁਰੂ ਸਾਹਿਬ ਨੂੰ ਤੇਰੇ ਹਵਾਲੇ ਕਰਨੀ, ਤੂੰ ਗੱਲ ਕਿੱਦਾਂ ਕਰਦਾ? ਦੇਖੋ ਕਿੱਡੀ ਬਹਾਦਰੀ ਉਸ ਯੋਧੇ ਦੀ। ਅਸੀਂ ਤਾਂ ਇਕੱਲੀ ਬੰਦੂਕ ਵਾਲੀ ਗੱਲ ਇਹ ਸਮਝਦੇ ਹਾਂ ਵੀ ਪਿੱਛੇ ਹਟ ਗਿਆ ਸੀ, ਯੋਧਾ ਵੀ ਬੜਾ ਸੀ, ਸੇਵਾ ਵੀ ਮਹਾਨ ਸੀ ਉਹਦੀ। ਪਰ ਜਦੋਂ ਗੁਰੂ ਕਲਗੀਧਰ ਮਹਾਰਾਜ ਨੂੰ ਆਖਣ ਲੱਗਾ, ਮਹਾਰਾਜ ਬੜੇ ਖੁਸ਼ ਹੋਏ। ਕਹਿੰਦਾ ਮਹਾਰਾਜ ਕਹਿੰਦੇ ਮੰਗ ਕੀ ਚਾਹੁੰਦਾ, ਖੁਸ਼ੀ ਹੈ ਤੇਰੇ 'ਤੇ? ਕਹਿੰਦਾ ਜੀ ਆਪਣੇ ਚਰਨਾਂ 'ਚ ਥਾਂ ਦੇ ਦਿਓ ਪੀੜ੍ਹੀ ਜਿੰਨੀ ਕੁ। ਗੁਰੂ ਜੀ ਕਹਿੰਦੇ ਜੇ ਫਿਰ ਥਾਂ ਚਾਹੁੰਦਾ ਸਾਡੇ ਚਰਨਾਂ 'ਚ, ਤਾਂ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਾਜਾ ਹੋਣਾ। ਫਿਰ ਉਹਨੇ ਛਕਿਆ ਸਾਧ ਸੰਗਤ, ਅੰਮ੍ਰਿਤ ਛੱਕ ਕੇ ਭਾਈ ਡੱਲੇ ਤੋਂ ਡੱਲ ਸਿੰਘ ਬਣਿਆ। ਮਹਾਰਾਜ ਸਾਹਿਬ ਕਹਿੰਦੇ ਹੁਣ ਸਾਰਾ ਸੱਚਖੰਡ ਤੇਰਾ, ਜਿੱਥੇ ਮਰਜ਼ੀ ਬੈਠ, ਹੁਣ ਤੇਰੇ ਅਤੇ ਮੇਰੇ 'ਚ ਕੋਈ ਭੇਦ ਨਹੀਂ ਰਹਿ ਗਿਆ। ਜਿਹੜਾ ਬੰਦਾ ਗੁਰੂ ਦੇ ਹੁਕਮਾਂ ਨੂੰ, ਗੁਰੂ ਦੇ ਬਚਨਾਂ ਨੂੰ ਮੰਨੇਗਾ, ਗੁਰਮੁਖੋ ਗੁਰੂ ਸਾਹਿਬ ਨੇ ਉਹ ਤੋਂ ਲੁਕੋਇਆ ਹੀ ਕੁਝ ਨਹੀਂ। ਜਦੋਂ ਭਾਈ ਡੱਲੇ ਦੀ ਪਤਨੀ ਬੀਬੀ ਕਪੂਰੋਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਆਪਣੇ ਮਹਿਲਾਂ ਨੂੰ ਬੁਲਾ ਲਓ, ਪਰਿਵਾਰ ਨੂੰ, ਦਿੱਲੀ ਤੋਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਹੋਣਾ ਨੂੰ ਸੁਨੇਹਾ ਭੇਜਿਆ, ਸਾਂਢਣੀਆਂ ਦੇ ਉੱਤੇ ਦੋ ਕੁਝ ਸਵਾਰ ਭੇਜੇ ਭਾਈ ਡੱਲੇ ਨੇ ਦਿੱਲੀ ਵੱਲ। ਗੁਰੂ ਕਾ ਪਰਿਵਾਰ, ਭਾਈ ਧੰਨਾ ਸਿੰਘ, ਜਵਾਹਰ ਸਿੰਘ ਹੋਣਾ, ਸਾਰੇ ਪਰਿਵਾਰ ਗੁਰੂ ਜੀ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਆਏ, ਤਲਵੰਡੀ ਸਾਹਿਬ ਦਰਸ਼ਨ ਕੀਤੇ। ਉੱਥੇ ਮਾਤਾਵਾਂ ਨੇ, ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਸਾਹਿਬਜ਼ਾਦੇ ਕਿੱਥੇ ਨੇ? ਅਤੇ ਜਗਤ ਪ੍ਰਸਿੱਧ ਵਚਨ ਤੁਹਾਡੇ ਇਕੱਲੇ ਇਕੱਲੇ ਸਿੱਖ ਦੇ ਯਾਦ ਨੇ, ਦਿਲ 'ਚ ਵਸਾ ਲਈਏ। ਕੀ ਆਖਿਆ ਸੀ ਸਿੰਘਾਂ ਵਾਲਾ ਹੱਥ ਕਰਕੇ? ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਹੈ ਸੁੱਤ ਚਾਰ। ਲੋਕ ਪੈਸੇ ਵਾਰਦੇ ਆ, ਕੋਈ ਫਲੈਟ ਦੀ ਚਾਬੀ ਵਾਰਦਾ, ਕੋਈ ਕਾਰ ਵਾਰ ਕੇ ਆਪਣੀ ਧੀ ਨੂੰ, ਆਪਣੇ ਪੁੱਤ ਨੂੰ ਉਹਦੀ ਝੋਲੀ 'ਚ ਪਾਉਂਦਾ, ਲੈ ਪੁੱਤ ਤੈਨੂੰ ਮੈਂ ਆਹ ਚੀਜ਼ ਦਿੱਤੀ। ਚੀਜ਼ ਵਾਰਦੇ ਆ ਨਾ ਕਿਸੇ ਤੋਂ? ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਵਾਰ ਕੇ ਤੁਹਾਡੀ ਝੋਲੀ ਪਾ ਦਿੱਤੇ, ਹੋਰ ਕੀ ਭਾਲਦੇ ਆ? ਇਨ ਪੁੱਤਰਨ ਕੇ ਸੀਸ ਪਰ ਰਿਕਾਰਡ ਹੈ, ਜਿਵੇਂ ਗੋਰੇ ਕਹਿੰਦੇ ਰਿਕਾਰਡ ਹੈ ਕੋਈ, ਇਹ ਰਿਕਾਰਡ ਨਹੀਂ ਟੁੱਟਿਆ, ਟੁੱਟਣਾ ਵੀ ਨਹੀਂ। ਲੋਕੀ ਤੇ ਆਪਣੇ ਔਲਾਦਾਂ ਲਈ, ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਆ, ਪਰ ਮਹਾਰਾਜ ਕਹਿੰਦੇ ਇਹਨਾਂ ਦੇ ਲਈ ਕੀਤਾ, ਆ ਬੈਠੇ ਜਿਹੜੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ, ਤੇ ਭਇਆ ਵੀ ਆਉਂਦਾ, ਚਾਰ ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ ਲੱਖ ਹਜ਼ਾਰ ਵੀ ਆਉਂਦਾ। ਇਹ ਇਹਨਾਂ ਲਈ, ਇਸ ਲਈ ਗੁਰੂ ਕੇ ਪਿਆਰਿਓ, ਗੁਰੂ ਸਾਹਿਬ ਮਹਾਰਾਜ ਆਪਣੇ ਆਪਣੇ ਵਿੱਚ ਅਭੇਦ ਕਰ ਲੈਂਦੇ, ਆਪਣਾ ਰੂਪ ਬਣਾ ਲੈਂਦੇ। ਖਾਲਸਾ ਮੇਰਾ ਰੂਪ ਹੈ ਖਾਸ ਤੁਹਾਡੇ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦੇ ਆ ਫਿਰ, ਖਾਲਸੇ ਮੈਂ ਹੌਂਕਰੋਂ ਨਿਵਾਸ। ਪਰ ਉਹਦੇ ਲਈ ਇਹ ਦੱਸਿਆ, ਮੇਰੇ ਮਨ ਜਾਪ ਪ੍ਰਭ ਕਾ ਨਾਉਂ, ਫਿਰ ਹੋਏਗਾ ਕਿ ਸੁਖ ਸਹਿਜ ਆਨੰਦ ਪਾਵੈ, ਮਿਲੀ ਨਿਰਮਲ ਥਾਓ, ਨਿਰਮਲ ਥਾਂ ਸਤਸੰਗਤ ਰੂਪੀ ਘਰ ਵਿੱਚ। ਚੌਥੇ ਪਦ, ਤਿੰਨਾਂ ਗੁਣਾਂ ਦੀ ਮੈਲ ਤੋਂ ਰਹਿਤ, ਚੌਥਾ ਪਦ ਰੂਪੀ ਥਾਂ, ਸੱਚਖੰਡ ਰੂਪੀ ਥਾਂ, ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਏਗੀ। ਅਸਥਾਈ ਦੇ ਕੇ ਸਮਝਾ ਰਹੇ ਹਨ,
ਸਾਧ ਸੰਗ ਉਧਾਰ ਇਹੋ ਮਨ, ਪਾਠ ਪਹਿਰ ਆਰਾਦ।
ਇਹ ਮਨ ਦਾ ਉਧਾਰ ਕਿਵੇਂ ਹੋਏਗਾ? ਮਹਾਰਾਜ ਕਹਿੰਦੇ ਸਾਧ ਸੰਗ, ਸਾਧ ਸੰਗਤ ਵਿੱਚ ਜਾਇਆ ਕਰੋ। ਸਾਧ ਸੰਗਤ ਵਿੱਚ ਜਾਣ ਦਾ ਅਸੀਂ ਰੁਝਾਨ ਘਟਾ ਦਿੱਤਾ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਸਾਰੇ ਪ੍ਰਮਾਣ ਮਿਲਦੇ ਆ। ਝੱਖੜ ਹੋਵੇ, ਮੀਂਹ ਵਰਸੇ, ਜੋ ਮਰਜ਼ੀ ਹੁੰਦਾ ਹੋਵੇ, ਬਾਬਾ ਫਰੀਦ ਜੀ ਦੀ, ਸ਼ੇਖ ਫਰੀਦ ਜੀ ਦੇ ਸਲੋਕਾਂ 'ਚ ਬੜੇ ਪ੍ਰਮਾਣ ਮਿਲ ਜਾਣਗੇ, ਗਲੀਆਂ ਚੱਕੜ ਦੂਰ ਕਰ ਵਾਲੇ। ਪਰ ਫਿਰ ਵੀ ਅਸੀਂ ਸਤਸੰਗਤ ਵਿੱਚ ਜਾਣ ਦਾ ਰੁਝਾਨ ਘਟਾ ਦਿੱਤਾ, ਹਾਲਾਂਕਿ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੇ ਸੰਗਤਾਂ ਗੁਰੂ ਸਾਹਿਬ ਨੇ ਬਹਾਲ ਕੀਤੀਆਂ, ਸਤਸੰਗਤਾਂ ਕਾਇਮ ਕੀਤੀਆਂ। ਇੱਧਰ ਬਨਾਰਸ, ਇੱਧਰ ਪਟਨਾ ਸਾਹਿਬ ਜਾਂ ਇੱਧਰ ਆਸਾਮ ਵੱਲ ਜਾਓ, ਉੱਥੇ ਅੱਜ ਵੀ ਬੜੀ ਸੰਗਤ, ਛੋਟੀ ਸੰਗਤ, ਗੁਰਦੁਆਰੇ ਮਿਲ ਜਾਣਗੇ, ਕਿਉਂਕਿ ਗੁਰੂ ਸਾਹਿਬ ਨੇ ਸੰਗਤਾਂ ਦੇ ਉੱਥੇ ਅਸਥਾਨ ਕਾਇਮ ਕੀਤੇ। ਅਤੇ ਅਸੀਂ ਸਾਧਸੰਗ ਸੰਗਤ ਵਿੱਚ ਜਾਣਾ ਛੱਡ ਦਿੱਤਾ ਹੈ। ਗੁਰੂ ਘਰਾਂ ਦੇ ਵਿੱਚ ਇਹ ਦੁੱਖਦਾਈ ਗੱਲ ਹੈ, ਇਹ ਠੀਕ ਨਹੀਂ ਹੈ ਇਹ ਗੱਲ ਕਿ ਰੁਝਾਨ ਖਤਮ ਹੋ ਗਿਆ। ਗ੍ਰੰਥੀ ਸਿੰਘ ਸਾਹਿਬ ਇਕੱਲੇ ਹੀ ਪ੍ਰਕਾਸ਼ ਕਰ ਰਹੇ ਹੈ, ਪੰਜ ਸਿੰਘ ਵੀ ਪ੍ਰਕਾਸ਼ ਦੇ ਸਮੇਂ ਨਹੀਂ ਹਨ, ਐਸਾ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਜਦੋਂ ਆ ਜਾਂਦੇ ਉਦੋਂ ਸਿੰਘ ਹਾਜ਼ਰ ਹੋਣੇ ਚਾਹੀਦੇ, ਘਰ ਘਰ ਦਾ ਹਰੇਕ ਪਰਿਵਾਰ ਦਾ ਜੀ ਹਰ ਰੋਜ਼ ਗੁਰੂ ਘਰ ਜਾਵੇ। ਇਹ ਸਾਡਾ ਅਸਲ ਘਰ ਹੈ। ਸਤਿਗੁਰੂ ਕਹਿੰਦੇ ਹਨ, ਸਾਧ ਸੰਗ ਉਧਾਰ ਇਹੋ ਮਨ, ਸਾਧ ਸੰਗਤ ਵਿੱਚ ਜਾਇਆ ਕਰੋ, ਮਿਲਤ ਪਿਆਰੋ ਪ੍ਰਾਣ ਨਾਥ। ਸ਼੍ਰੀ ਰਵਿਦਾਸ ਜੀ ਦੀ ਬਾਣੀ ਪੜ੍ਹੋ, ਕਹਿੰਦੇ ਕਿਹੜੀ ਭਗਤੀ ਕੀਤੀ ਜਿਹਦੇ ਨਾਲ ਪਿਆਰਾ ਮਿਲ ਜਾਏ? ਮਿਲਤ ਪਿਆਰੋ ਪ੍ਰਾਣ ਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਸਤਸੰਗਤ ਦੀ ਮਹਿਮਾ ਬੜੀ ਮਹਾਨ ਦੱਸੀ ਹੈ। ਕਬੀਰ ਜੀ ਨੇ ਮਹਾਰਾਜ ਜੀ ਦੀ ਬਾਣੀ ਪੜ੍ਹੋ, ਸਲੋਕ ਬਹੁਤ ਵੱਡੀ ਮਹਿਮਾ ਹੈ। ਇਸ ਲਈ ਭਾਈ ਸਾਧ ਸੰਗਤ ਵਿੱਚ, ਸੰਤ ਜਨਾਂ ਦੀ ਸੰਗਤ ਵਿੱਚ, ਸਾਧ ਸੰਗਤ ਗੁਰੂ ਦੀ ਸੰਗਤ, ਗੁਰਦੁਆਰੇ ਜਾਓ। ਗੁਰੂ ਜੀ ਨੇ ਆਪ ਕਾਇਮ ਕੀਤੀਆਂ ਸਾਧ ਸੰਗਤਾਂ, ਅਤੇ ਉੱਥੇ ਜਾ ਕੇ ਗੁਰਬਾਣੀ ਸੁਣੋ। ਇਹੋ ਮਨ ਦਾ, ਤੁਹਾਡੇ ਮਨ ਦਾ ਉਧਾਰ, ਇਹੋ ਮਨ ਉਧਾਰ ਹੋਏਗਾ, ਭਲਾ ਹੋਏਗਾ, ਤੁਹਾਡਾ ਮਨ ਟਕਾ ਵਿੱਚ ਆਏਗਾ, ਮੈਲਾਂ ਉਤਰਨਗੀਆਂ, ਅਤੇ ਫਿਰ ਕੀ ਹੋਏਗਾ, ਇੱਕ ਦਿਨ ਆਠ ਪਹਿਰ ਆਰਾਦ, ਇੱਕ ਦਿਨ ਐਸਾ ਆਏਗਾ ਅੱਠੇ ਪਹਿਰ ਤੇਰੇ ਅੰਦਰ ਨਾਮ ਚੱਲ ਪਏਗਾ, ਨਾਮ ਤੂੰ ਜਪਣ ਲੱਗ ਜਾਏਗਾ। ਉਪਦੇਸ਼ ਰੂਪ ਵੀ ਹੈ ਨਾਮ ਜਪ, ਤੇ ਗੁਰੂ ਜੀ ਫਲ ਵੀ ਦੱਸਦੇ ਹਨ ਕਿ ਅਰਾਧਨ ਲੱਗ ਜਾਵੇਗਾ।
ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ।
ਨਾਮ ਜਪ ਦੀ ਬਰਕਤ ਦੇ ਨਾਲ, ਸਿਮਰਨ ਦੀਆਂ ਬਰਕਤਾਂ ਨੇ। ਪ੍ਰਿੰਸ ਗੁਰੂ ਘਰ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੀਆਂ ਲਿਖੀਆਂ ਹੋਈਆਂ ਸਿਮਰਨ ਦੀਆਂ ਬਰਕਤਾਂ ਕਿਤੇ ਪੜ੍ਹ ਕੇ ਵੇਖਿਓ। ਸਿਮਰਨ ਕਰਨ ਦੀ ਬਰਕਤ ਕੀ ਹੈ? ਕਈ ਬੰਦੇ ਤਾਂ ਇਕੱਲੇ ਉਹਨਾਂ ਦੇ ਦਰਪਣ ਦੇ ਅਰਥ ਤੱਕ ਖੜ੍ਹ ਜਾਂਦੇ ਨਾ, ਉਹਨਾਂ ਦੇ ਨਿੱਜ ਜੀਵਨ ਨੂੰ ਕਿਤੇ ਪੜ੍ਹ ਕੇ ਵੇਖਿਓ, ਉਹਨਾਂ ਦੀ ਸਵੈ ਜੀਵਨੀ ਵੀ ਮੈਂ ਪੜ੍ਹੀ। ਜੋ ਉਹਨਾਂ ਦੇ ਨਾਂ 'ਤੇ ਅੱਜ ਬੰਦੇ ਨਾਸਤਿਕਤਾ ਦਾ ਪ੍ਰਚਾਰ ਕਰ ਰਹੇ, ਉਹਨਾਂ ਦੇ ਨਿੱਜ ਜੀਵਨ 'ਚੋਂ ਸਿਮਰਨ ਦੇ ਅਭਿਆਸੀ ਸਨ। ਉਹਨਾਂ ਦੇ ਜੀਵਨ ਵਿੱਚ ਬਹੁਤ ਕੁਝ ਮੈਂ ਐਸਾ ਪੜ੍ਹ ਕੇ ਹੈਰਾਨ ਹੋਇਆ ਵੀ ਇਹ ਤਾਂ ਬਹੁਤ ਕੁਝ ਇਹਨਾਂ ਦੇ ਨਾਲ ਘਟਿਆ, ਬਹੁਤ ਕੁਝ ਹੋਇਆ, ਬਹੁਤ ਕੁਝ ਦੇਖਿਆ, ਉਹ ਪਤਾ ਲੱਗ ਜਾਏਗਾ ਤੁਹਾਨੂੰ। ਤਾਂ ਇਸ ਲਈ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਪੋ। ਮੈਂ ਤਾਂ ਇਹਨਾਂ ਦਾ ਉਦਾਹਰਣ ਦਿੱਤਾ, ਸਾਧੂ ਸੰਤ ਮਹਾਤਮਾ ਦੇ ਜੀਵਨ 'ਚੋਂ ਤਾਂ ਨਾਮ ਦੀਆਂ ਗੱਲਾਂ ਆਮ ਅਕਸਰ ਹੀ ਮਿਲ ਜਾਂਦੀਆਂ ਨੇ। ਇੱਕ ਪੱਖ ਸਾਡੇ ਸੱਜਣਾ ਦਾ ਉਹ ਹੈ ਜੋ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਜੀਵਨ ਤੋਂ ਪ੍ਰਭਾਵਿਤ ਹੈ। ਮੈਂ ਤਦੇ ਹੀ ਆਖਿਆ ਵੀ ਉਹਨਾਂ ਦੇ ਜੀਵਨ ਵਿੱਚ ਵੀ ਨਾਮ ਦੀ ਮਹਿਮਾ ਲਿਖੀ ਹੈ। ਨਾਮ ਵੱਡੀ ਚੀਜ਼ ਹੈ ਗੁਰਮੁਖੋ, ਨਾਮ ਦਾ ਵਿਰੋਧ ਨਹੀਂ। ਨਾਮ ਜਪਣ ਨਾਲ ਕਾਮ ਕਾਮਨਾਵਾਂ, ਕ੍ਰੋਧ ਗੁੱਸਾ, ਅਹੰਕਾਰ ਮੈਂ ਮੇਰੀ ਬਿਨਸੈ, ਇਹ ਨਾਸ਼ ਹੋ ਜਾਣਗੇ। ਮਿੱਟੈ ਸਗਲ ਉਪਾਦ, ਸਾਰੀਆਂ ਉਪਾਧੀਆਂ, ਉਪਾਧੀ ਮਤਲਬ ਦੁੱਖ ਪਰੇਸ਼ਾਨੀਆਂ, ਇਹ ਸਾਰੀਆਂ ਮਿਟ ਜਾਣਗੀਆਂ।
ਅਟਲ ਅਛੇਦ ਅਭੇਦ ਸੁਆਮੀ ਸਰਨ ਤਾ ਕੀ ਆਓ।
ਉਹ ਵਾਹਿਗੁਰੂ ਉਹਦੀ ਸ਼ਰਨ ਵਿੱਚ ਆ ਜਾ ਜੋ ਅਟਲ ਹੈ, ਅਛੇਦ ਹੈ, ਅਭੇਦ ਹੈ। ਆਖੋਗੇ ਜੀ ਇਹਦਾ ਕੀ? ਮੈਂ ਇਸ ਪੰਕਤੀ ਨੂੰ ਕਈ ਵਾਰ ਵਿਚਾਰਿਆ ਤੇ ਮੈਨੂੰ ਫਿਰ ਸਮਝ ਆਈ, ਇਹ ਪੰਕਤੀ ਕਹਿੰਦੀ ਹੈ ਜਿਸ ਪਰਮਾਤਮਾ ਨੂੰ ਸ਼ਾਮ ਦਾਮ ਦੰਡ ਭੇਦ ਕਰਕੇ ਡੁਲਾਇਆ ਨਹੀਂ ਜਾ ਸਕਦਾ, ਜਿਸ ਨੂੰ ਅਭੇਦ ਦਾ ਮਤਲਬ ਜਿਹਨੂੰ ਭੇਦਿਆ ਨਹੀਂ ਜਾ ਸਕਦਾ, ਵਿੰਨਿਆ ਨਹੀਂ ਜਾ ਸਕਦਾ, ਦੰਡ ਨਹੀਂ ਦਿੱਤਾ ਜਾ ਸਕਦਾ, ਜਿਸ ਪਰਮਾਤਮਾ ਨੂੰ ਆਪਣੀ ਸ਼ਰਨ 'ਚ ਤੁਸੀਂ ਲਿਆ ਨਹੀਂ ਸਕਦੇ ਵੀ ਮੇਰੇ ਅੱਗੇ ਝੁੱਕ ਝੁੱਕਦਾ ਨਹੀਂ, ਜਿਸ ਪਰਮਾਤਮਾ ਨੂੰ ਤੁਸੀਂ ਦਮੜਿਆਂ ਨਾਲ, ਲਾਲਚ ਨਾਲ, ਪੈਸੇ ਨਾਲ ਖਰੀਦ ਨਹੀਂ ਸਕਦੇ, ਉਹਨੂੰ ਟਾਲ ਨਹੀਂ ਸਕਦੇ, ਸਾਈਡ 'ਤੇ ਨਹੀਂ ਕਰ ਸਕਦੇ, ਅਟਲ ਹੈ, ਅਤੇ ਜਿਹਦਾ ਕੋਈ ਭੇਦ ਨਹੀਂ ਪਾ ਸਕਦੇ, ਉਹਨੂੰ ਭੇਦ ਪਾ ਕੇ ਮਾਰ ਦਿਉ, ਖਤਮ ਕਰ ਦਿਉ। ਸ਼ਾਮ ਦਾਮ ਦੰਡ ਭੇਦ ਤੋਂ ਉੱਤੇ ਹੈ, ਜੋ ਨਾ ਟਲੇ ਜਾਣ ਵਾਲਾ ਹੈ, ਨਾ ਛੇਦੇ ਜਾਣ ਵਾਲਾ ਹੈ। ਅਤੇ ਗੁਰਮੁਖੋ ਜੋ ਅਭੇਦ ਹੈ, ਜਿਹਦਾ ਭੇਦ ਨਹੀਂ ਕੋਈ ਪਾ ਸਕਦਾ, ਸਤਿਗੁਰੂ ਕਹਿੰਦੇ ਉਹ ਸਵਾਮੀ ਹੈ, ਮਾਲਕ ਹੈ, ਸਵੈਮ ਦਾ ਮਾਲਕ ਹੈ। ਸ਼ਰਨ ਤਾ ਕੀ ਆਓ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਓ ਭਾਈ।
ਚਰਨ ਕਮਲ ਅਰਾਧ ਹਿਰਦੈ ਏਕ ਸਿਉ ਲਿਵ ਲਾਓ।
ਚਰਨਾ ਕਮਲਾਂ, ਉਸ ਵਾਹਿਗੁਰੂ ਦੇ ਚਰਨਾ ਕਮਲਾਂ ਨੂੰ ਹਿਰਦੇ ਵਿੱਚ ਅਰਾਧੋ। ਉਹਦੇ ਚਰਨ ਉਹਦਾ ਨਾਮ ਹੈ, ਮੰਤਰ ਹੈ, ਗੁਰਮੰਤਰ ਹੈ, ਸ਼ਬਦ ਹੈ, ਅਤੇ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਹਿਰਦੇ ਵਿੱਚ ਲਿਵ ਲਾ ਲਓ, ਮਨ ਨੂੰ ਸ਼ਬਦ ਨਾਲ ਜੋੜ ਲਓ ਜੀ।
ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ।
ਵਾਹਿਗੁਰੂ ਜੀ ਨੇ, ਪਾਰ ਬ੍ਰਹਮ ਪਰਮੇਸ਼ਰ ਨੇ, ਪਾਪਾਂ ਪੁੰਨਾਂ ਤੋਂ ਪਾਰ ਜੋ ਬ੍ਰਹਮ ਵਿਆਪਕ ਹੈ, ਉਸਨੇ ਕਿਰਪਾ ਕੀਤੀ। ਜਿਨ੍ਹਾਂ ਨੇ ਵੀ ਨਾਮ ਜਪਿਆ ਉਹਨਾਂ 'ਤੇ ਉਹਨੇ ਦਇਆ ਕੀਤੀ, ਤਰਸ ਕੀਤਾ, ਅਤੇ ਤਰਸ ਕਰਕੇ ਕੀ ਕੀਤਾ ਜੀ? ਕਹਿੰਦੇ ਬਖਸ਼ ਲੀਨੇ ਆਪ, ਉਸਨੇ ਆਪ ਕਿਰਪਾ ਕਰਕੇ ਬਖਸ਼ ਲਏ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ 'ਤੇ ਬਖਸ਼ਿਸ਼ ਕੀਤੀ ਹੈ।
ਸਰਬ ਸੁਖ ਹਰ ਨਾਮ ਦੀ ਆ, ਨਾਨਕ ਸੋ ਪ੍ਰਭ ਜਾਪ।
ਵਾਹਿਗੁਰੂ ਨੇ ਇਹ ਭਾਈ ਸਾਰੇ ਸੁਖ ਦਿੱਤੇ ਹਨ, ਜਿਸ ਨੇ ਸੁੱਖਾਂ ਦੀ ਕੁੰਜੀ ਵਾਹਿਗੁਰੂ ਦਾ ਨਾਮ ਦਿੱਤਾ ਹੈ, ਉਹ ਭਾਈ ਗੁਰਮੁਖੋ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰੋ, ਉਹਦੇ ਨਾਮ ਨੂੰ ਨਾ ਛੱਡੋ। ਕਦੇ ਵੀ ਕੋਈ ਵੀ ਦਿਨ ਐਸਾ ਨਾ ਆਵੇ ਜਿਸ ਦਿਨ ਵਾਹਿਗੁਰੂ ਦੇ ਨਾਮ ਜਪਣ ਤੋਂ ਰਹਿ ਜਾਓ। ਹਰ ਵੇਲੇ, ਹਰ ਦਿਨ, ਹਰ ਰੋਜ਼ ਵਾਹਿਗੁਰੂ ਦਾ ਨਾਮ ਜਪੋ, ਇਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ। ਆਓ ਅੱਗੇ ਹੁਣ ਲੜੀਵਾਰ ਸ਼ਬਦ ਦੀ ਵਿਚਾਰ ਕਰੀਏ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਚੱਲ ਰਹੇ ਆ। ਜਿਸ ਸ਼ਬਦ ਨੂੰ ਅਸੀਂ ਅੱਜ ਵਿਚਾਰਨਾ ਹੈ, ਇਹਦੇ ਵਿੱਚ ਸਤਿਗੁਰੂ ਜੀ ਨੇ ਯੁੱਗਾਂ ਦੇ ਵਿੱਚ, ਪਿਛਲੇ ਯੁੱਗਾਂ ਵਿੱਚ ਕਿਸ ਚੀਜ਼ ਦਾ ਜ਼ਿਆਦਾ ਮਹੱਤਵ ਸੀ, ਕਿਵੇਂ ਸੀ, ਉਹਦਾ ਜ਼ਿਕਰ ਕੀਤਾ ਹੈ। ਆਓ ਹੁਣ ਅੱਗੇ ਜਾਣੀਏ।
ਕਰਮ ਧਰਮ ਕਰ ਮੁਕਤ ਮਗਾਹੀ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਸਤਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ। ਪਹਿਲੇ ਯੁੱਗਾਂ ਵਿੱਚ ਕੀ ਸੀ ਵੀ ਬੰਦੇ ਕਰਮ ਕਰਦੇ, ਧਰਮ ਦੇ ਧਾਰਮਿਕ ਕਰਮ ਕਾਂਡ ਵਿੱਚ ਜ਼ਿਆਦਾ ਜ਼ੋਰ ਲਾਉਂਦੇ, ਕੋਈ ਜੱਗ ਕਰਤਾ, ਕੋਈ ਹੋਰ ਕਰ ਲਿਆ ਇਹੋ ਜਿਹੇ ਕੰਮ, ਇਹ ਕੁਝ ਕਰਕੇ ਮੁਕਤੀ ਮੰਗਦੇ ਸੀਗੇ ਵੀ ਸਾਨੂੰ ਮੁਕਤੀ ਮਿਲ ਜਾਵੇ।
ਮੁਕਤ ਪਦਾਰਥ ਸ਼ਬਦ ਸਲਾਹੀ।
ਉਹਨਾਂ ਯੁੱਗਾਂ ਵਿੱਚ ਵੀ ਭਾਵੇਂ ਦੁਆਪਰ ਹੈ, ਭਾਵੇਂ ਸਤਯੁਗ ਹੈ, ਭਾਵੇਂ ਤ੍ਰੇਤਾ ਸੀ, ਉਹਨਾਂ ਯੁੱਗਾਂ ਵਿੱਚ ਵੀ ਮੁਕਤੀ ਦਾ ਪਦਾਰਥ ਹੈ ਜਿਹੜਾ ਸ਼ਬਦ ਦੀ ਸਿਫਤ ਸਲਾਹ ਨਾਲ ਮਿਲਦਾ ਸੀ। ਸਾਧ ਗੁਰਮੰਤਰ ਤੋਂ ਬਿਨਾਂ ਮੁਕਤੀ ਨਹੀਂ ਸੀ ਮਿਲਦੀ। ਭਾਵੇਂ ਸੱਤ ਸੀ, ਪੂਜਾ ਚਾਰ ਸੀ, ਭਾਵੇਂ ਜੱਗ ਸੀ, ਕੁਛ ਵੀ ਸੀ, ਕਲਯੁੱਗ ਵਿੱਚ ਦਾਨ ਹੈ, ਜੇ ਇਹਨਾਂ ਚੀਜ਼ਾਂ ਦੇ ਨਾਲ ਵਾਹਿਗੁਰੂ ਦਾ ਨਾਮ ਹੋਵੇ ਫਿਰ ਤਾਂ ਮੁਕਤੀ ਮਿਲਦੀ ਸੀ। ਜਿਵੇਂ ਜੀਰੋਆਂ ਕਿੰਨੀਆਂ ਹੀ ਹੋਣ, ਜੇ ਏਕਾ ਨਾ ਹੋਵੇ ਉਹਨਾਂ ਦੀ ਵੈਲਿਊ ਨਹੀਂ ਪੈਂਦੀ। ਅੱਗੇ ਇੱਕ ਏਕਾ ਲੱਗਿਆ ਹੋਵੇ ਤਾਂ ਫਿਰ ਜੀਰੋ ਕਈ ਗੁਣਾ, ਦਸ ਗੁਣਾ ਵਧਾਈ ਜਾਂਦੀ ਹੈ ਹਰੇਕ ਜੀਰੋ। ਏਕਾ ਪਰਮੇਸ਼ਰ ਦਾ ਨਾਮ ਹੈ, ਗੁਰਮੰਤਰ ਹੈ, ਗੁਰੂ ਦੇ ਕੋਲੋਂ ਲਿਆ ਹੋਇਆ ਮੰਤਰ। ਜਿਸ ਬੰਦੇ ਨੇ, ਗੁਰਮੁਖ ਨੇ ਗੁਰੂ ਦੇ ਕੋਲੋਂ ਗੁਰਮੰਤਰ ਲੈ ਲਿਆ, ਉਹ ਬੰਦਾ ਫਿਰ ਬਾਕੀ ਦੇ ਕਰਮ ਕਰਦਾ ਸੀ, ਉਹਦੇ ਨਾਲ ਉਹਨੂੰ ਲਾਭ ਮਿਲਦਾ ਸੀ। ਪਰ ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਹੁੰਦਾ ਸੀ, ਉਹਦਾ ਜਨਮ ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ ਆਖਿਆ ਹੈ। ਤਾਂ ਮੁਕਤ ਪਦਾਰਥ ਹੈ ਜਿਹੜਾ, ਮੁਕਤੀ ਦਾ ਪਦਾਰਥ। ਮਹਾਰਾਜ ਕਹਿੰਦੇ ਸ਼ਬਦ ਸਲਾਹੀ, ਗੁਰੂ ਦੇ ਸ਼ਬਦ ਦੇ ਰਾਹੀਂ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤਿਆਂ ਹੀ ਮਿਲਦਾ ਹੈ।
ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪਰਪੰਚ ਕਰ ਪਰਮਾਈ ਹੈ।
ਗੁਰੂ ਦੇ ਸ਼ਬਦ ਬਿਨਾਂ ਗੁਰਮੁਖੋਂ ਮੁਕਤੀ ਨਹੀਂ ਮਿਲਣੀ। ਇਸ ਲਈ ਗੁਰੂ ਸਾਹਿਬ ਦੇ ਕੋਲ ਜਾ ਕੇ ਜੋ ਗੁਰੂ ਜੀ ਨੇ ਵਿਧਾਨ ਦਿੱਤਾ ਹੈ ਪੰਜਾਂ ਪਿਆਰਿਆਂ ਦੇ ਰਾਹੀਂ, ਗੁਰਮੰਤਰ ਲੈਣਾ, ਅੰਮ੍ਰਿਤ ਛਕਣਾ ਬੜਾ ਲਾਜ਼ਮੀ ਹੈ। ਕਈ ਬੰਦੇ ਬੜੀ ਗੱਲ ਸੁਣਦੇ ਆ, ਬੜੇ ਅੱਛੇ ਵੀ ਹੁੰਦੇ ਸੁਭਾਵਿਕ ਤੌਰ 'ਤੇ, ਸੰਗਤ ਵੀ ਕਰਦੇ, ਪਰ ਅੰਮ੍ਰਿਤ ਨਹੀਂ ਛੱਕ ਕੇ ਰਾਜੀ ਹੁੰਦੇ। ਭਾਈ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ। ਜਿੰਨਾ ਸਮਾਂ ਗੁਰੂ ਦੇ ਸ਼ਬਦ ਨੂੰ ਤੁਸੀਂ ਜਿਸ ਤਰ੍ਹਾਂ ਦੀ ਵਿਧੀ ਹੈ ਪੰਜਾਂ ਪਿਆਰਿਆਂ ਦੇ ਕੋਲੋਂ ਨਹੀਂ ਲੈਂਦੇ, ਤਾਂ ਮੁਕਤੀ ਨਹੀਂ ਮਿਲਣੀ। ਪੁੰਨ ਵੱਧ ਜਾਣਗੇ, ਦੁਨਿਆਵੀ ਲਾਭ ਮਿਲ ਜਾਏਗਾ, ਹੋ ਸਕਦਾ ਅੱਗੇ ਮਨੁੱਖ ਕੋਈ ਜੀਵਨ ਹੋਰ ਅੱਛਾ ਮਿਲ ਜਾਏ, ਧਨ ਬੜਾ ਵਧੀਆ ਮਿਲ ਜਾਏ, ਪਰ ਗੁਰਮੰਤਰ ਤੋਂ ਬਿਨਾਂ, ਗੁਰੂ ਦੇ ਕੋਲੋਂ ਲਏ ਹੋਏ ਮੰਤਰ ਬਿਨਾਂ ਮੁਕਤੀ ਨਹੀਂ ਹੋਣੀ ਹੈ।
ਮਾਇਆ ਮਮਤਾ ਛੋਡੀ ਨਾ ਜਾਈ।
ਪਰਪੰਚ ਵਿੱਚ ਹੀ ਭਰਮਦੇ ਫਿਰੀ ਜਾਓਗੇ। ਪਰਪੰਚ ਵਿਸ਼ੇਸ਼ ਕਰਕੇ ਪੰਜ ਤੱਤਾਂ ਦੀ ਰਚਨਾ, ਜਾਣੀ ਜਗਤ, ਜਗਤ ਵਿੱਚ ਹੀ ਭਰਮਦੇ ਫਿਰੀ ਜਾਓਗੇ ਅਗਰ ਗੁਰਮੰਤਰ ਨਾ ਹੋਵੇ।
ਸੇ ਛੂਟੇ ਸਚਕਾਰ ਕਮਾਈ।
ਮਾਇਆ ਦੀ ਮਮਤਾ ਨਾਮ ਤੋਂ ਬਿਨਾਂ ਛੁੱਟਦੀ ਨਹੀਂ। ਮਾਇਆ ਦੀ ਖਿੱਚ, ਨਾਮ ਨਾ ਜਪਿਆ ਹੋਵੇ ਤੇ ਮਾਇਆ ਦੀ ਖਿੱਚ ਬਣੀ ਰਹਿੰਦੀ ਹੈ, ਵਾਰ ਵਾਰ ਮਾਇਆ ਤੇ ਅਟਕੈ। ਇਸ ਲੋਭੀ ਕਾ ਜੀਓ ਟਲ ਪਲੈ, ਪਲ ਵਿੱਚ ਟਲ ਜਾਂਦਾ, ਇਹ ਛੱਡੀ ਜਾਂਦੀ। ਮਹਾਰਾਜ ਕਹਿੰਦੇ ਮਾਇਆ ਮਮਤਾ ਛੋਡੀ ਨਾ ਜਾਈ। ਮਹਾਰਾਜ ਕੌਣ ਛੁੱਟਦੇ? ਸੇ ਛੁੱਟੇ ਸੱਚ ਕਾਰ ਕਮਾਈ। ਜਿਹੜੇ ਸੱਚੀ ਕਿਰਤ ਗੁਰੂ ਦੀ ਦੱਸੀ ਹੋਈ, ਸੱਚੀ ਕਾਰ ਗੁਰੂ ਦੀ ਦੱਸੀ ਹੋਈ ਸੇਵਾ, ਸੱਚਾ ਕੰਮ, ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ। ਜਿਹੜੇ ਸੱਚੀ ਕਾਰ ਨਾਮ ਦੀ ਕਰਦੇ ਆ, ਨਾਮ ਜਪਦੇ ਆ, ਉਹ ਮਾਇਆ ਦੀ ਮਮਤਾ ਕਸ਼ਿਸ਼ ਖਿੱਚ ਪਕੜ ਤੋਂ ਛੁੱਟ ਜਾਂਦੇ ਐ।
ਅਹਨਸ ਭਗਤ ਰਤੇ ਵਿਚਾਰੀ ਠਾਕੁਰ ਸਿਉਂ ਬਣ ਆਈ ਹੈ।
ਜਿਹੜੇ ਵਾਹਿਗੁਰੂ ਦੀ ਭਗਤੀ ਵਿੱਚ ਦਿਨ ਰਾਤ ਰੱਤੇ ਰੰਗੇ ਰਹਿੰਦੇ ਆ, ਅਹਿਨਸ ਦਿਨ ਅਤੇ ਰਾਤ, ਉਹ ਵਿਚਾਰਵਾਨ ਹਨ। ਅਤੇ ਮਹਾਰਾਜ ਕਹਿੰਦੇ ਉਹਨਾਂ ਦੀ ਹੀ ਠਾਕੁਰ ਪਰਮਾਤਮਾ ਠੱਠਾ ਠਹਿਰਾਉਣ ਵਾਲਾ, ਕੱਕਾ ਕਰਤਾ, ਰੁਦਰਾ ਨਾਸ਼ ਕਰਨ ਵਾਲਾ ਪਰਮਾਤਮਾ, ਮਹਾਰਾਜ ਕਹਿੰਦੇ ਉਹਦੇ ਨਾਲ ਬਣ ਆਉਂਦੀ ਹੈ।
ਇੱਕ ਜਪ ਤਪ ਕਰ ਕਰ ਤੀਰਥ ਨਾਵੇ।
ਕਈ ਇੱਕ ਕੋਈ ਭੂਤਿਆਂ ਭੂਤਾਂ ਦਾ ਜਪ ਕਰੀ ਜਾਂਦੇ ਆ, ਕੋਈ ਮਹਾਮਾਈ ਦੀ ਪੂਜਾ ਕਰੀ ਜਾਂਦੇ ਆ, ਉਹਨਾਂ ਦੇ ਜਪ ਕਰੀ ਜਾਂਦੇ, ਕੋਈ ਦੇਵਤਿਆਂ ਨੂੰ ਜਪੀ ਜਾਂਦੇ ਆ। ਬੜੇ ਜਪ ਹੈ, ਜਪਜੀ ਸਾਹਿਬ ਵਿੱਚ ਲਿਖਿਆ ਅਸੰਖ ਜਪ, ਅਣਗਿਣਤ ਜਪ ਨੇ। ਪਰ ਗੁਰੂ ਸਾਹਿਬ ਨੇ ਤਦੇ ਕਿਹਾ ਜਪੋ ਤਾਂ ਇੱਕੋ ਨਾਮਾ। ਜਪ ਤੇ ਬਹੁਤ ਨੇ, ਜਪ ਮੈਨੇ ਨਹੀਂ ਰਖਾਉਂਦਾ, ਮੈਨੇ ਰਖਾਉਂਦਾ ਵਾਹਿਗੁਰੂ ਦੇ ਨਾਮ ਦਾ ਜਪ। ਜਪਣ ਨੂੰ ਤਾਂ ਬਥੇਰੇ ਬੰਦੇ ਜਪੀ ਜਾਂਦੇ ਕੁਛ ਕੁਛ, ਇੱਕ ਨਾਮ ਦੀ ਗੱਲ ਹੈ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਜੀ ਕਹਿੰਦੇ ਕਈ ਭੂਤਾਂ ਪ੍ਰੇਤਾਂ ਦੇਵਤਿਆਂ ਦੇ ਜਪ ਕਰ ਰਹੇ ਹਨ, ਇੱਕ ਜਾਪ, ਔਰ ਨਾਲ ਆਖ ਦਿੱਤਾ ਤਪ। ਤਪ ਹੱਠ ਕੰਮ ਕਰਕੇ, ਕੋਈ ਮੋਨ ਧਾਰੀ ਹੋ ਗਿਆ, ਕੋਈ ਧੂਣੀਆਂ ਤਪਾ ਲਈਆਂ, ਕੋਈ ਪੁੱਠੇ ਲਟਕ ਗਏ। ਸਤਿਗੁਰੂ ਕਹਿੰਦੇ ਇੱਕ ਜਾਪ ਤਪ ਕਰ ਕਰ ਤੀਰਥ ਨਾਵੈ, ਤੇ ਤੀਰਥਾਂ ਤੇ ਜਾਂਦੇ ਇਸ਼ਨਾਨ ਕਰਦੇ ਹਨ।
ਜਿਉਂ ਤੁਧ ਭਾਵੈ ਤਵੈ ਚਲਾਵੇ।
ਫੇ ਵਾਹਿਗੁਰੂ ਤੇਰਾ ਭਾਣਾ ਹੀ ਹੈ, ਇਹਨਾਂ ਦੇ ਕਰਮ ਐਸੇ ਨਹੀਂ, ਗੁਰੂ ਵਾਲੇ ਨਹੀਂ ਬਣੇ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਸਮਝਿਆ, ਤੇ ਫਿਰ ਤੇਰਾ ਭਾਣਾ ਇਹ ਹੈ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਏਗਾ ਫਿਰ ਉਹ ਭਟਕਦਾ ਹੀ ਫਿਰੇਗਾ। ਇਹ ਉਹ ਇਹ ਤੇਰਾ ਭਾਣਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਇਹ ਤੇਰਾ ਭਾਣਾ ਹੀ ਹੈ। ਤੇ ਫਿਰ ਤੇਰੇ ਭਾਣੇ ਵਿੱਚੋਂ ਭਟਕਦੇ ਫਿਰ ਰਹੇ ਹਨ, ਤੇ ਤੇਰੇ ਭਾਣੇ ਵਿੱਚੋਂ ਚੱਲ ਰਹੇ, ਜਿਹੇ ਜੇ ਕਰਮ ਕਰ ਰਹੇ ਉਹੀ ਜੀ ਮਨੋਵਿਰਤੀ ਉਹਨਾਂ ਦੀ ਬਣੀ ਜਾਂਦੀ, ਸੰਸਕਾਰ ਬਣੀ ਜਾਂਦੇ, ਭਟਕਦੇ ਫਿਰ ਰਹੇ ਹਨ।
ਹੱਠ ਨਿਗਰਹ ਅਪਤੀਜ ਨਾ ਭੀਜੈ, ਬਿਨ ਹਰ ਗੁਰ ਕਿਨ ਪਤ ਪਾਈ ਹੈ।
ਹੱਠ ਕਰਕੇ ਨਿਸ਼ਚੇ ਕਰਕੇ ਮਨ ਨੂੰ ਗ੍ਰਹਿ ਵਿੱਚ ਰੱਖਣਾ ਚਾਹੁੰਦੇ, ਮਨ ਨੂੰ ਰੋਕਣਾ ਚਾਹੁੰਦੇ ਆ, ਇੰਦਰੀਆਂ ਤੇ ਕਾਬੂ ਕਰਨਾ ਚਾਹੁੰਦੇ ਆ ਹੱਠ ਨਾਲ, ਵੀ ਬੋਲਣਾ ਨਹੀਂ, ਕੰਨਾਂ ਚੁੰਗਲਾਂ ਦੇ ਲਈਆਂ ਸੁਣਨਾ ਨਹੀਂ, ਅੱਖਾਂ ਤੇ ਹੱਥ ਰੱਖ ਲਏ ਦੇਖਣਾ ਨਹੀਂ, ਹੱਠੇ ਹੱਠ ਨਾਲ ਨਹੀਂ, ਸਹਿਜ ਯੋਗ ਨਾਲ ਗੱਲ ਬਣਦੀ, ਅੰਦਰੋਂ ਮਨ ਨੂੰ ਸਮਝਾਉਣਾ। ਪਰ ਮਹਾਰਾਜ ਕਹਿੰਦੇ ਹੱਠ ਕਰਕੇ ਨਿਸ਼ਚੇ ਕਰਕੇ ਮਨ ਨੂੰ ਰੋਕਦੇ ਹਨ, ਪਰ ਇਹ ਅਪਤੀਜ, ਇਹ ਨਹੀਂ ਭਤੀਜਦਾ, ਇਹ ਨਹੀਂ ਮੰਨਦਾ, ਇਹ ਤਾਂ ਛਾਲਾਂ ਮਾਰੀ ਜਾਂਦਾ ਮਨ ਤੇ ਅੰਦਰੋਂ, ਇਹ ਬੈਠਾ ਅੱਖਾਂ ਬੰਦ ਕਰੀ ਬੈਠਾ, ਮਨ ਦੁਨੀਆਂ ਭਰ ਦੇ ਰੰਗ ਤਮਾਸ਼ੇ ਅੰਦਰ ਦੇਖੀ ਜਾਂਦਾ, ਇਹ ਭਿੱਜ ਨਹੀਂ ਰਿਹਾ। ਮਹਾਰਾਜ ਕਿਵੇਂ ਗੱਲ ਬਣੇਗੀ, ਬਿਨ ਹਰ ਗੁਰ ਕਿਨ ਪੱਤ ਪਾਈ ਹੈ, ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਗੁਰੂ ਦੇ ਮੰਤਰ ਤੋਂ ਪਾਈ, ਕਿਸ ਦੀ ਇੱਜ਼ਤ ਪੱਤ ਰਹੀ, ਜਾਣੀ ਕਿਸੇ ਦੀ ਵੀ ਨਹੀਂ ਰਹੀ, ਗੁਰੂ ਦਾ ਮੰਤਰ ਔਰ ਵਾਹਿਗੁਰੂ ਦਾ ਨਾਮ ਹੀ ਭਾਈ ਇਸ ਮਨੁੱਖਾ ਜੀਵਨ ਦੇ ਪ੍ਰਯੋਜਨ ਨੂੰ ਸਫਲਾ ਕਰ ਸਕਦਾ ਹੈ।
ਕਲੀ ਕਾਲ ਮੈਂ ਇੱਕ ਕਾਲ ਰਾਖੀ।
ਕਲਯੁਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਲੀ ਕਾਲ ਮੈਂ, ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਇੱਕੋ ਹੀ ਤਾਕਤ ਹੈ, ਅਬ ਕਲੂ ਆਏ ਉਰੇ ਇੱਕ ਨਾਮ ਬੋ ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ, ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੰ, ਜੈ ਦੇਵ ਆਇਓ ਤਸ ਸਫਟੰ ਭਵਭੂਤ ਸਰਵਗਤੰ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤ ਮਯੰ। ਵਾਹਿਗੁਰੂ ਦਾ ਨਾਮ ਸਭ ਤੋਂ ਉੱਤੇ ਹੈ, ਇਹੀ ਕਲ ਸ਼ਕਤੀ ਰੱਖੀ ਹੈ।
ਬਿਨ ਗੁਰ ਪੂਰੇ ਕਿਨੈ ਨਾ ਭਾਖੀ।
ਪੂਰੇ ਗੁਰੂ ਤੋਂ ਬਿਨਾਂ ਭਾਈ ਇਹ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ, ਉਪਦੇਸ਼ ਨਹੀਂ ਦਿੱਤਾ।
ਮਨ ਮੁਖ ਕੂੜ ਵਰਤੈ ਵਰਤਾਰ, ਬਿਨ ਸਤਿਗੁਰ ਭਰਮ ਨਾ ਜਾਈ ਹੈ।
ਸਤਿਗੁਰੂ ਜੀ ਕਹਿੰਦੇ ਮਨਮੁਖ ਬੰਦੇ ਕੂੜ ਦੇ ਵਰਤਾਰੇ ਵਿੱਚ ਵਰਤੀ ਜਾਂਦੇ ਆ, ਝੂਠ ਬੋਲਣਾ, ਝੂਠ ਸੁਣਨਾ, ਝੂਠ ਦਾ ਹੀ ਵਿਵਹਾਰ ਹੈ, ਹਰ ਵੇਲੇ ਬਸ ਕੂੜ ਹੀ ਵਰਤ ਰਹੇ, ਬਿਨ ਸਤਿਗੁਰ ਭਰਮ ਨਾ ਜਾਈ ਹੈ। ਗੁਰੂ ਤੋਂ ਬਿਨਾਂ ਉਹਨਾਂ ਦੇ ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਮਿੱਤਰ ਭਰਮ, ਜਿੰਨੇ ਵੀ ਇਹ ਭਰ ਭਰਮ ਨੇ, ਪੰਜ ਪਰਾਂ ਦੇ ਤਰ੍ਹਾਂ ਦੇ ਜਾਂ ਕਈ ਤਰ੍ਹਾਂ ਦੇ, ਇਹ ਭਰਮ ਬੰਦਿਆਂ ਦੇ ਨਹੀਂ ਟੁੱਟਦੇ। ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ, ਗੁਰੂ ਦੇ ਦੱਸੇ ਹੋਏ ਸ਼ਬਦ ਨੂੰ ਕਮਾਉਂਦੇ ਹਨ, ਸਿਮਰਨ ਨੂੰ ਕਰਦੇ ਹਨ, ਗੁਰੂ ਦੀ ਦਿੱਤੀ ਸਿੱਖਿਆ 'ਤੇ ਚੱਲਦੇ ਹਨ, ਉਹਨਾਂ ਦੇ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ। ਇਉਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਜਿਤਨੀਆਂ ਵੀ ਸੰਗਤਾਂ ਦੂਰੋਂ ਨੇੜਿਓਂ ਆਈਆਂ, ਸਭਨਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸੁਚੱਜੇ ਉਪਰਾਲੇ ਕੀਤੇ ਜਾ ਰਹੇ ਹਨ। ਸਾਧਸੰਗ ਜੀ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਮਾਣਯੋਗ ਸਿੰਘ ਸਾਹਿਬਾਨ ਜੀ ਦਾ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ, ਸਮੁੱਚੀ ਮੈਨੇਜਮੈਂਟ ਦਾ, ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਲੀ ਕਾਲ ਮਹਿ ਇੱਕ ਕਾਲ ਰਾਖੀ, ਬਿਨ ਗੁਰ ਪੂਰੇ ਕਿਨੈ ਨਾ ਪਾਖੀ।
ਮਨਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਭਰਮ ਨਾ ਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।